ਸਤਨਾਮ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਡੰਡੌਤ ਬੰਦਨ ਅਨਿਕ ਵਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਪੌੜੀ ਦਾਨ ਮਹਿੰਦਾ ਤਲੀ ਖਾਕ, ਜੇ ਮਿਲੈ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲੱਖ ਧਿਆਈਐ, ਫਲ ਤੇ ਵੇਹੋ ਪਾਈਐ, ਜਿਵੇ ਹੀ ਕਾਰ ਕਮਾਈਐ, ਫਲ ਤੇ ਵੇਹੋ ਪਾਈਐ, ਜਿਵੇ ਹੀ ਕਾਰ ਕਮਾਈਐ, ਜੇ ਹੋਵੇ ਪੂਰਬ ਲਿਖਿਆ, ਤਾਂ ਧੂੜ ਤਿਨਾਂ ਦੀ ਪਾਈਐ, ਮਤ ਥੋੜੀ ਸੇਵ ਗਵਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਦਾ ਸਦਕਾ ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਜੋ ਕਥਾ ਵਿਚਾਰ ਹੈ, ਇਸ ਅੰਮ੍ਰਿਤ ਬਾਣੀ ਦੇ ਦਸਵੀਂ ਪੌੜੀ ਨਾਲ ਜੋ ਦੋ ਸ਼ਲੋਕ ਸਤਿਗੁਰਾਂ ਨੇ ਦਰਜ ਕੀਤੇ ਨੇ, ਇਹਨਾਂ ਦੋ ਸ਼ਲੋਕਾਂ ਦੀ ਵਿਚਾਰ ਪਿਛਲੇ ਦਿਨਾਂ ਤੋਂ ਆਪ ਜੀ ਨਿਰੰਤਰ ਸਰਵਣ ਕਰ ਰਹੇ ਹੋ। ਇਹਨਾਂ ਸ਼ਲੋਕਾਂ ਦੇ ਨਾਲ ਜੋ ਪੌੜੀ ਹੈ, ਇਹ ਉਲਟਾਂ ਸ਼ਲੋਕਾਂ ਦੀ ਹੀ ਲੜੀ ਦੀ ਵਿਚਾਰ ਕਹਿ ਸਕਨੇ ਹਾਂ। ਕੈਸੇ ਢੁਕਵੇਂ ਸ਼ਲੋਕ ਹਜ਼ੂਰ ਨੇ ਇਸ ਪੌੜੀ ਨਾਲ ਦਰਜ ਕੀਤੇ, ਥੋੜ੍ਹੀ ਜਿਹੀ ਲੜੀ ਆਪਾਂ ਬਣਾ ਕੇ ਦੇਖੀਏ। ਜਦੋਂ ਪਹਿਲਾ ਸ਼ਲੋਕ ਆਪਾਂ ਵਿਚਾਰਿਆ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਬੋਲ ਕਿ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਅਰਥ ਵਿਚਾਰ ਵਿਆਖਿਆ ਆਪਾਂ ਕਰ ਚੁੱਕੇ ਹਾਂ, ਪਰ ਫਿਰ ਵੀ ਲੜੀ ਬਣਾਉਣ ਦੇ ਲਈ ਹਜ਼ੂਰ ਨੇ ਸ਼ਬਦ ਵਰਤੇ ਸਨ, ਰਾਜਾ ਪਰਜਾ, ਮਹਿਲ ਮਾੜੀਆਂ, ਕੱਪੜੇ ਗਹਿਣੇ, ਸਰੀਰ ਸਰੀਰਕ ਰਿਸ਼ਤੇ, ਸੰਸਾਰ ਦੇ ਸੰਬੰਧ, ਹਰ ਚੀਜ਼ ਕੂੜੀ ਹੈ। ਪਰ ਨਾਲ ਸ਼ਬਦ ਕਿਹਾ, ਹੈਰਾਨਗੀ ਦੀ ਗੱਲ ਇਹ ਕਿ ਕੂੜ ਕੂੜ ਨੂੰ ਪਿਆਰ ਕਰ ਰਿਹਾ ਹੈ। ਅਤੇ ਉਸ ਦਿਨ ਅਰਜਦਾਸ ਨੇ ਕੀਤੀ ਸੀ, ਸਰੀਰ ਝੂਠਾ ਹੈ ਅਤੇ ਝੂਠੇ ਪਦਾਰਥਾਂ ਦੇ ਵਿੱਚ ਹੀ ਖਚਦ ਹੈ। ਅਤੇ ਸਾਹਿਬ ਨੇ ਕਿਹਾ, ਇਸ ਕੂੜ ਨੇ ਇੰਨਾ ਕੁ ਜ਼ੋਰ ਪਾਇਆ, ਕੂੜ ਕੂੜੈ ਨਿਉ ਲੱਗਾ ਵਿਸਰਿਆ ਕਰਤਾਰ। ਕੂੜ ਦਾ ਕੂੜ ਨਾਲ ਮੁਹੱਬਤ ਪਿਆਰ ਬਣ ਗਿਆ, ਕਰਤਾਰ ਦੀ ਪਰਮਾਤਮਾ ਦੀ ਯਾਦ ਵਿਸਰ ਗਈ। ਫਿਰ ਅਖੀਰ 'ਤੇ ਮਹਾਰਾਜ ਜੀ ਨੇ ਸਿਰਫ ਲੜੀ ਬਣਾਉਣ ਲਈ ਪੌੜੀ ਦੇ ਅਰਥ ਕਿਵੇਂ ਟੁੱਕਣਗੇ, ਪਹਿਲੇ ਸ਼ਲੋਕ ਦੇ ਅੰਤ ਵਿੱਚ ਇਹ ਸ਼ਬਦ ਕਹਿ ਸਨ ਕਿ ਅੱਜ ਬੰਦੇ ਨੂੰ ਕੂੜ ਤੋਂ ਵਰਜੀਏ, ਉਹ ਅੰਦਰੋਂ ਮਹਿਸੂਸ ਕਰਦਾ ਹੈ ਕਿਉਂਕਿ ਉਹ ਖਚਤ ਇੰਨਾ ਹੈ, ਉਸ ਨੂੰ ਇਹ ਕੂੜ ਮਿੱਠਾ ਲੱਗਦਾ ਹੈ। ਅਤੇ ਕਿੰਨਾ ਕੁ ਮਿੱਠਾ ਲੱਗਦਾ ਹੈ? ਮਹਾਰਾਜ ਜੀ ਨੇ ਕਿਹਾ ਜਿਵੇਂ ਮਾਖਿਓਂ ਸ਼ਹਿਦ ਮਿੱਠਾ ਹੈ। ਅਸੀਂ ਦਾਤਾਰ ਦੇ ਬਚਨ ਪੜ੍ਹਦੇ ਹਾਂ, ਕੂੜ ਮਿੱਠਾ, ਕੂੜ ਮਾਖਿਓਂ, ਕੂੜ ਡੋਬੈ ਪੂਰ, ਪੂਰਾਂ ਦੇ ਪੂਰ ਡੋਬ ਦਿੱਤੇ ਜਿਨ੍ਹਾਂ ਨੇ ਕੂੜ ਨੂੰ ਮਾਖਿਓਂ ਦੀ ਤਰ੍ਹਾਂ, ਸ਼ਹਿਦ ਦੀ ਤਰ੍ਹਾਂ ਜਾਣ ਕੇ ਚੱਖਿਆ, ਧਾਰਨ ਕੀਤਾ। ਕੂੜ ਮਿੱਠਾ, ਕੂੜ ਮਾਖਿਓਂ, ਕੂੜ ਡੋਬੈ ਪੂਰ। ਅਤੇ ਅੰਤਲੀ ਤੁਕ ਧਿਆਨ ਨਾਲ ਸੁਣਿਓ, ਨਾਨਕ ਵਖਾਣੈ ਬੇਨਤੀ ਤੁਦਬਾਜ ਕੂੜੋ ਕੂੜ, ਤੇਰੇ ਤੋਂ ਬਿਨਾਂ ਹਰ ਚੀਜ਼ ਝੂਠੀ ਹੈ, ਇਹ ਕੂੜ ਹੈ। ਹੁਣ ਉਸ ਕੂੜ ਦੇ ਵਿਪਰੀਤ ਹੈ, ਉਹ ਹੈ ਸੱਚ। ਉਹ ਸੱਚ ਕਿਵੇਂ ਮਿਲੇ, ਉਹ ਸੱਚ ਨੂੰ ਕਿਵੇਂ ਪਾਇਆ ਜਾ ਸਕਦਾ ਹੈ? ਉਸ ਸੰਬੰਧ ਵਿੱਚ ਸਤਿਗੁਰੂ ਨੇ ਦੇਖੋ ਲੜੀ ਜੋੜੀ ਕਿ ਤੁਧ ਬਾਜ ਕੂੜੋ ਕੂੜ। ਤੁਧ ਜਿਹੜਾ ਲਫਜ਼ ਹੈ ਉਹ ਸੱਚ ਹੈ, ਤੁਧ ਅਸਲ 'ਚ ਪਰਮਾਤਮਾ ਦਾ ਵਾਚਕ ਹੈ। ਹੁਣ ਜਿਹੜਾ ਉਹ ਤੁਧ ਹੈ, ਉਹਨੂੰ ਸਤਿਗੁਰੂ ਨੇ ਅਗਲੇ ਸਲੋਕ 'ਚ ਸੱਚ ਸ਼ਬਦ ਨਾਲ ਵਿਆਖਿਆ ਕੀਤੀ। ਉੱਥੇ ਮਹਾਰਾਜ ਜੀ ਨੇ ਪਹਿਲਾ ਬਚਨ ਕਿਹਾ, ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੈ ਹੱਛਾ ਧੋਏ। ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹੱਸੀਐ ਤਾਂ ਪਾਏ ਮੋਖ ਦੁਆਰ। ਉਸ ਸੱਚ ਦੀ ਗੱਲ ਕਰਦੇ ਹਾਂ, ਕੂੜ ਦੇ ਵਿਪਰੀਤ ਸੱਚ ਤਾਂ ਪੈਦਾ ਹੋਵੇਗਾ ਜੇ ਸੱਚ ਨੂੰ ਪਿਆਰ ਹੋਵੇਗਾ, ਸੱਚ ਨੂੰ ਅੰਦਰ ਵਸਾਂਗੇ। ਫਿਰ ਉਸ ਦੂਜੇ ਸ਼ਲੋਕ ਦੀ ਲੜੀ ਧਿਆਨ ਨਾਲ ਸੁਣੋ। ਪਹਿਲੇ ਦੀ ਅੰਤਲੀ ਤੁਕ ਸੀ ਕਿ ਨਾਨਕ ਵਖਾਣੈ ਬੇਨਤੀ ਤੁਦਬਾਜ ਕੂੜੋ ਕੂੜ। ਅਗਲੇ ਸਲੋਕ 'ਚ ਮਹਾਰਾਜ ਜੀ ਦੇ ਅੰਤਲੇ ਬਚਨ ਨੇ ਕਿ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੈ ਨਿਵਾਸ, ਸਤ ਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੈ ਨਿਵਾਸ, ਸੱਚ ਸਭਨਾ ਹੋਏ ਦਾਰੂ। ਇਹ ਇਲਾਜ, ਇਹ ਦਵਾਈ ਸਿਰਫ ਸੱਚ ਏ ਸਾਰੀਆਂ ਚੀਜ਼ਾਂ ਦੀ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ। ਅਤੇ ਮਹਾਰਾਜ ਜੀ ਦੀ ਅਗਲੀ ਤੁਕ ਦੇਖੋ, ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ। ਮੈਂ ਲੜੀ ਜੋੜਨ ਲਈ ਸ਼ਬਦ ਵਰਤਿਆ ਹੈ। ਸਤਿਗੁਰੂ ਜੀ ਕਹਿੰਦੇ ਨੇ ਵਖਾਣੇ ਦਾ ਅਰਥ ਬੋਲਣਾ ਪਿਆ, ਹਾਲਾਂਕਿ ਕੁਛ ਟੀਕਾਕਾਰਾਂ ਨੇ ਅਰਥ ਆਪਣੇ ਢੰਗ ਨਾਲ ਕੀਤੇ, ਸਭ ਸਤਿਕਾਰਯੋਗ ਨੇ। ਪਰ ਜੇ ਲੜੀ ਬਣਾਈਏ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵਖਾਣੇ ਬੇਨਤੀ, ਮੈਂ ਇੱਕ ਬੇਨਤੀ ਕਰ ਰਿਹਾ, ਜਿਨ ਸੱਚ ਪੱਲੇ ਹੋਏ। ਕਿੰਨਾ ਕੋਲ? ਜਿਨ੍ਹਾਂ ਦੇ ਪੱਲੇ ਸੱਚ ਹੈ, ਜਿਨ੍ਹਾਂ ਦੇ ਪੱਲੇ ਪਰਮਾਤਮਾ ਦਾ ਨਾਮ ਹੈ, ਜਿਹੜੇ ਸੱਚ ਨੂੰ ਪਿਆਰ ਕਰਦੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਹੈ। ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ। ਉਹ ਕੀ ਬੇਨਤੀ ਹੈ? ਕਿਹੜੀ ਵਖਿਆਨ ਦੇ ਪੈ ਨੇ ਬੇਨਤੀ? ਹੁਣ ਬੇਨਤੀ ਉਹ ਪੌੜੀ ਵਿੱਚ ਹੈ, ਉਹ ਬੇਨਤੀ ਹੈ ਪੌੜੀ, ਦਾਨ, ਮਹਿੰਡਾ, ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ। ਇਹ ਹੈ ਬੇਨਤੀ ਉਹਨਾਂ ਰੰਗ ਰਤੜੀਆਂ ਰੂਹਾਂ ਲਈ ਜਿਨ੍ਹਾਂ ਕੋਲ ਪਰਮਾਤਮਾ ਦੇ ਨਾਮ ਦਾ ਸੱਚ ਹੈ, ਜਿਨ੍ਹਾਂ ਦੇ ਅੰਦਰ ਆਦਿ ਸੱਚ ਦਾ ਨਿਵਾਸ ਹੈ, ਜਿਨ੍ਹਾਂ ਦੇ ਅੰਦਰ ਅਬਦਲ, ਅਬਨਾਸ਼ੀ, ਅਚਲ, ਅਟਲ, ਸਦੀਵ ਰਹਿਣ ਵਾਲਾ, ਜਿਨ੍ਹਾਂ ਅੰਦਰ ਉਹ ਸੱਚ ਹੈ। ਮਹਾਰਾਜ ਕਹਿੰਦੇ ਉਹਨਾਂ ਕੋਲ ਮੇਰੀ ਇੱਕ ਬੇਨਤੀ ਹੈ। ਇਸ ਬੇਨਤੀ ਵਿੱਚ ਮੰਗਿਆ ਕਿ ਇੱਕ ਦਾਨ ਮੰਗਿਆ। ਪਹਿਲੀ ਬੇਨਤੀ 'ਤੇ ਦਾਸ ਦਾਨ ਲਫਜ਼ ਦੇ ਸੰਬੰਧ ਵਿੱਚ ਅਰਜ਼ ਕਰਨੀ ਚਾਹੇਗਾ, ਭਾਵਾਂ ਅਸੀਂ ਇਹਨੂੰ ਵਿਚਾਰ ਕੇ ਵੀ ਆਏ ਹਾਂ ਕਿ ਦਇਆ ਜਾਣੈ ਦੀ ਜੀ ਕੀ ਕੁਛ ਕਿਛ ਪੁੰਨ ਦਾਨ ਕਰੇ। ਹੁਣ ਇਹਦੇ 'ਚ ਦਾਨ ਕੀ ਮੰਗਿਆ? ਦਾਨ ਮਹਿੰਡਾ ਮੇਰੇ ਲਈ, ਤਲੀ ਖਾਕ, ਤਲੀ ਦਾ ਅਰਥ ਕਰ ਲਈਏ ਚਰਨਾਂ ਦੀਆਂ ਤਲੀਆਂ, ਪੈਰਾਂ ਦੀਆਂ ਤਲੀਆਂ, ਖਾਕ ਦਾ ਅਰਥ ਮਿੱਟੀ। ਜੇ ਮਿਲੇ, ਜਿਨ੍ਹਾਂ ਪੱਲੇ ਸੱਚ ਹੈ, ਜਿਹੜੇ ਭਜਨ ਬੰਦਗੀ 'ਚ ਦਿਨ ਰਾਤ ਰਹਿੰਦੇ ਨੇ, ਜੇ ਜਿਹੜੇ ਜੀਓ ਨਿਰਮਲ ਬਾਹਰੋਂ ਨਿਰਮਲ ਹੈ, ਜਿਨ੍ਹਾਂ ਨੂੰ ਦਿਲੋਂ ਮੁਹੱਬਤ ਹੈ, ਮਹਾਰਾਜ ਕਹਿੰਦੇ ਨੇ ਜੇ ਉਹਨਾਂ ਮਹਾਂਪੁਰਖਾਂ ਦੇ ਦਰ 'ਤੇ ਉਹਨਾਂ ਦੇ ਕੋਲ ਮੇਰੀ ਬੇਨਤੀ ਸੁਣੀ ਜਾਏ, ਮੈਨੂੰ ਉਹਨਾਂ ਦੀਆਂ ਚਰਨਾਂ ਦੀ ਧੂੜ ਦਾਨ ਰੂਪ 'ਚ ਮਿਲ ਜਾਏ। ਦੇਖੋ ਇੱਥੇ ਲਫਜ਼ ਦਾਨ ਵਰਤਿਆ, ਦਾਨ ਮਹਿੰਡਾ ਤਲੀ ਖਾਕ, ਉਹਨਾਂ ਦੇ ਤਲੀਆਂ ਦੀ ਖਾਕ, ਉਹਨਾਂ ਦੇ ਚਰਨਾਂ ਦੀ ਧੂੜ ਮੈਨੂੰ ਨਸੀਬ ਹੋ ਜਾਏ, ਜੇ ਮਿਲ ਜਾਏ ਤਾਂ ਮੈਂ ਕੀ ਕਰਾਂਗਾ, ਉਸ ਧੂੜ ਨੂੰ ਆਪਣੇ ਮਸਤਕ 'ਤੇ ਲਾਵਾਂਗਾ, ਆਪਣੇ ਮੱਥੇ 'ਤੇ ਲਾਵਾਂਗਾ। ਦਾਸ ਇਹ ਪਹਿਲਾਂ ਤਾਂ ਦਾਨ ਲਫਜ਼ ਸੰਬੰਧੀ ਅਰਜ਼ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਾਨ ਲਫਜ਼ ਬਹੁਤ ਵਾਰੀ ਵਰਤਿਆ ਹੈ। ਉਂਝ ਠੀਕ ਹੈ, ਦਾਨ ਦੀ ਪਰਿਭਾਸ਼ਾ ਆਪਣੇ ਆਪਣੇ ਢੰਗ ਨਾਲ ਕਰਦੇ ਹਾਂ। ਮੇਰੇ ਮਨ 'ਚ ਤਾਂ ਕਈ ਵਾਰੀ ਆਉਂਦਾ ਦਾਨ ਲਫਜ਼ ਐਸਾ ਹੈ ਕਿ ਮੰਗਣ ਵਾਲੇ ਦਾ ਹੱਕ ਨਹੀਂ, ਇਹ ਨਹੀਂ ਕਿ ਉਹਦਾ ਕੋਈ ਹੱਕ ਬਣਦਾ ਮੈਨੂੰ ਇਹ ਜ਼ਰੂਰੀ ਮਿਲੇ। ਦਾਨ ਦਾ ਅਰਥ ਕਿ ਮੰਗਣ ਵਾਲੇ ਦਾ ਹੱਕ ਨਹੀਂ, ਦਰਅਸਲ ਜਦੋਂ ਉਹ ਮੰਗ ਰਿਹਾ ਉਹ ਕਹਿ ਰਿਹਾ ਹੱਕ ਮੇਰਾ ਨਹੀਂ, ਮੈਂ ਤੇਰੀ ਕਿਰਪਾਲਤਾ ਵਿੱਚੋਂ ਇਹ ਚੀਜ਼ ਮੰਗਣੀ ਚਾਹੁੰਦਾ ਵਾਂ। ਹਾਲਾਂਕਿ ਹਿੰਦੁਸਤਾਨ ਵਿੱਚ ਦਾਨ ਪੁੰਨ ਦੀ ਬੜੀ ਵੱਡੀ ਮਹਾਨਤਾ ਲੋਕਾਂ ਦੱਸੀ, ਪਰ ਦਾਸ ਨੇ ਇੱਕ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਏਵੇਂ ਪਰਮਾਤਮਾ ਦੇ ਨਾਮ ਦੇ ਤੁੱਲ ਕੋਈ ਵੀ ਦਾਨ ਨਹੀਂ, ਮੈਂ ਸਿਰਫ ਦਾਨ ਲਫਜ਼ ਸੰਬੰਧੀ ਅਰਜ਼ ਕਰਨੀ ਚਾਹੁੰਦਾ। ਅਸੀਂ ਦਾਨਦਾਰ ਅਤੇ ਮੈਂ ਹੱਕਦਾਰ ਨਹੀਂ। ਜੇ ਮੇਰੇ ਭਾਗ ਹੋਣ, ਜੇ ਪੂਰਬ ਹੋਵੇ ਲਿਖਿਆ, ਅੱਗੇ ਮਹਾਰਾਜ ਕਲੀਅਰ ਵੀ ਕਰਦੇ ਨੇ ਕਿ ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ, ਅਤੇ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈਏ। ਕਮਾਈ ਨਹੀਂ, ਪੂਰਬਲੀ ਬਖਸ਼ਿਸ਼ ਹੋਵੇ, ਚੰਗੇ ਕਰਮਾਂ ਦੀ ਕਿਰਪਾ ਹੋਵੇ, ਸਾਈਂ ਦੀ ਕਿਰਪਾ ਨਾਲ ਧੂੜ ਉਹਨਾਂ ਦੀ ਮਿਲਦੀ। ਮੈਂ ਅਰਜ਼ ਕੀਤੀ ਦਾਨ ਦਾ ਅਰਥ ਦੇਣ ਦੀ ਕਿਰਿਆ ਕਰ ਲਈਏ। ਦਾਨ ਹੱਕ ਨਹੀਂ ਹੁੰਦਾ, ਦਾਨ ਜਜ਼ਮਾਨ ਦੀ, ਦੇਣ ਵਾਲੇ ਦੀ, ਦਾਤੇ ਦੀ ਆਪਣੀ ਕਿਰਪਾਲਤਾ, ਆਪਣੀ ਉਹਦੀ ਬਖਸ਼ਿਸ਼ ਹੈ, ਜਿਹਨੂੰ ਮਰਜ਼ੀ ਦੇ ਦੇਵੇ। ਥੋੜ੍ਹਾ ਜਿਹਾ ਦਾਨ ਲਫਜ਼ ਸੰਬੰਧੀ, ਸਭ ਤੋਂ ਪਹਿਲੀ ਗੱਲ, ਬਾਣੀ 'ਚ ਨਾਮ ਦੇ ਬਰਾਬਰ ਕੋਈ ਵੀ ਚੀਜ਼ ਨਹੀਂ। ਜਿਵੇਂ ਭਗਤ ਨਾਮਦੇਵ ਜੀ ਦਾ ਇੱਕ ਬਚਨ ਪੜ੍ਹਦੇ ਹਾਂ ਕਿ ਅਸ ਦਾਨ, ਗਜ ਦਾਨ, ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤੋ ਕੀਜੇ। ਦੇਖੋ, ਘੋੜਿਆਂ ਦਾ ਦਾਨ, ਹਾਥੀਆਂ ਦਾ ਦਾਨ, ਸੋਨੇ ਦਾ ਦਾਨ, ਆਪਣੀ ਇਸਤਰੀ ਦੀ ਸੇਜ ਦਾ ਦਾਨ, ਮਤਲਬ ਉਹਦੇ ਬਰਾਬਰ ਤੋਲ ਕੇ ਸੋਨਾ ਵੀ ਕੋਈ ਦਾਨ ਕਰਦਾ, ਐਸੋ ਦਾਨ ਰੋਜ਼ ਰੋਜ਼ ਕਰੇ। ਅਸ ਦਾਨ, ਗਜ ਦਾਨ, ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤੋ ਕੀਜੈ। ਆਤਮ ਜੋ ਨਰਮਾਇਲ ਕੀਜੈ, ਆਪ ਬਰਾਬਰ ਕੰਚਨ ਦੀਜੈ, ਆਰਾਮ ਨਾਮ ਸਰ ਤਉ ਨਾ ਪੂਜੈ। ਇੰਨਾ ਦਾਨ ਕਰ ਦੇਵੇ, ਆਪਣੇ ਬਰਾਬਰ ਤੋਲ ਕੇ ਸੋਨਾ ਵੀ ਦਾਨ ਕਰਦਾ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ, ਨਾਮ ਦੇ ਬਰਾਬਰ ਕੋਈ ਵੀ ਦਾਨ ਨਹੀਂ, ਨਾਮ ਸਭ ਤੋਂ ਸ੍ਰੇਸ਼ਟ। ਅਗਲੀ ਬੇਨਤੀ ਮੈਂ ਕਰਾਂਗਾ। ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਦਾਨ ਮੰਗਿਆ ਗਿਆ, ਜਿਵੇਂ ਇੱਥੇ ਦਾਨ ਧੂੜੀ ਦਾ ਮੰਗਿਆ ਗਿਆ, ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਵੀ ਦਾਨ ਵਜੋਂ ਮੰਗਿਆ। ਜਿਵੇਂ ਅਸੀਂ ਬਾਣੀ 'ਚ ਬਚਨ ਪੜ੍ਹਦੇ ਹਾਂ ਕਿ ਖੰਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਖੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ। ਇੱਥੇ ਮੰਗਤਾ, ਕਿਉਂਕਿ ਮੰਗਤੇ ਦਾ ਹੱਕ ਕੋਈ ਨਹੀਂ ਹੁੰਦਾ, ਮੰਗਤਾ ਤਾਂ ਸਿਰਫ ਜਜਮਾਨ ਦੇ ਤਰਸ ਦਾ ਪਾਤਰ ਹੈ। ਹਮ ਭੀਖ ਭੇਖਾਰੀ ਤੇਰੇ, ਤੂੰ ਨਿਜ ਪਤ ਖੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਜਾਂ ਅਸੀਂ ਪਾਠ ਕਰਦੇ ਹਾਂ, ਇਹ ਪੜ੍ਹਦੇ ਹਾਂ, ਮੰਗੋ ਰਾਮ ਤੇ ਇੱਕ ਦਾਨ, ਉੱਥੇ ਵੀ ਲਫਜ਼ ਦਾਨ ਵਰਤਿਆ, ਨਾਮ ਦੀ ਜਾਚ ਨੇ। ਕਮਾਲ ਦੀ ਗੱਲ, ਨਾਮ ਦਾ ਵੀ ਦਾਨ ਅਤੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਦਾ ਵੀ ਦਾਨ। ਮੰਗੋ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵੇ, ਸਿਮਰੋ ਤੁਮਰਾ ਨਾਮ। ਨਾਮ ਦੀ ਜਾਚਨਾ ਕੀਤੀ ਗਈ। ਫਿਰ ਇਸ ਤੋਂ ਅਗਲੀ ਬੇਨਤੀ, ਇਹ ਦਾਨ ਮੰਗਦਾ ਹਰ ਕੋਈ, ਦੇਣਾ ਸਾਈਂ ਦੀ ਮਰਜ਼ੀ 'ਤੇ ਨਿਰਭਰ ਕਰਦਾ। ਜ਼ਰੂਰੀ ਨਹੀਂ ਕਿ ਦਾਨ ਮੰਗਣ ਵਾਲਾ ਝੋਰੀ ਭਰ ਕੇ ਚਲਾ ਜਾਏ, ਇਹ ਤਾਂ ਦਾਤੇ ਦੇ ਹੱਥ ਵਿੱਚ ਹੈ, ਉਹਨੇ ਕਿਸ ਨੂੰ ਦਾਤ ਦੇਣੀ ਹੈ। ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ, ਥੋੜ੍ਹਾ ਜਿਹਾ ਮੈਂ ਦਾਨ ਲਫਜ਼ ਸੰਬੰਧੀ ਅਰਜ਼ ਕਰ ਰਿਹਾ, ਮਤ ਸਮਝਣਾ ਸ਼ਾਇਦ ਮੈਂ ਵਿਸ਼ੇ ਤੋਂ, ਪ੍ਰਕਰਨ ਤੋਂ, ਸਬਜੈਕਟ ਤੋਂ ਦੂਰ ਜਾ ਰਿਹਾ। ਨਹੀਂ, ਦਾਨ ਦਾਤੇ ਦੀ ਮਰਜ਼ੀ ਹੈ। ਸਤਿਗੁਰੂ ਨੇ ਇੱਥੇ ਦਾਨ ਮੰਗਿਆ ਚਰਨ ਧੂੜ, ਅਤੇ ਉਹਨਾਂ ਦੀ ਮੰਗਿਆ ਜਿਨ ਸੱਚ ਪੱਲੇ ਹੋਏ, ਜਿਨ੍ਹਾਂ ਦੇ ਕੋਲ ਸੱਚ ਹੈ। ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਦਾ ਇੱਕ ਬੋਲ ਹੈ, ਬਾਬਾ ਫਰੀਦ ਸਾਹਿਬ ਉਹਨਾਂ ਦੇ ਸਲੋਕ ਦੀ ਵਿਆਖਿਆ ਕਹਿ ਸਕਣਾ, ਉਹਦੇ ਵਿੱਚ ਸ਼ਬਦ ਹੈ, ਬਚਨ ਹੈ ਕਿ ਪਹਿਲੇ ਪਹਿਰੇ ਫੁੱਲੜਾ, ਫਲ ਪੀ ਪੱਛਾ ਰਾਤ। ਮਨੁੱਖ ਜਦੋਂ ਰਾਤ ਦਾ ਪਹਿਲਾ ਪੈਰ ਇਬਾਦਤ ਕਰੇ, ਬੰਦਗੀ ਕਰੇ, ਇਹ ਇਸ ਤਰ੍ਹਾਂ ਹੈ ਕਿ ਜਿਵੇਂ ਖਿੜੇ ਹੋਏ ਫੁੱਲ ਨੇ, ਅਤੇ ਪਿਛਲ ਰਾਤ ਉਹੀ ਬੰਦਗੀ ਦਾ ਅਸਰ ਬੌਡੀ ਵਿੱਚ ਰਹੇ। ਇਹ ਇਸ ਤਰ੍ਹਾਂ ਹੈ, ਪਿੱਛਰ ਰਾਤ ਅੰਮ੍ਰਿਤ ਵੇਲਾ ਜਿਵੇਂ ਪੱਕੇ ਹੋਏ ਰਸਦਾਇਕ ਫਲ ਨੇ। ਪਹਿਲਾ ਪੈਰੇ ਫੁੱਲੜਾ ਫਲ ਪੀ ਪੱਛਾ ਰਾਤ। ਮਹਾਰਾਜ ਕਹਿੰਦੇ ਨੇ ਜੋ ਜਗਨ ਜਿਹੜੇ ਜਾਗਦੇ ਨੇ ਲਹਨ ਸੋ ਉਹ ਹੀ ਪ੍ਰਾਪਤ ਕਰਦੇ ਨੇ ਸਾਈਂ ਕੰਨੋ ਦਾਤ। ਉਹਨਾਂ ਨੂੰ ਸਾਈਂ ਦੇ ਕੋਲੋਂ ਇਹ ਦਾਤ ਮਿਲਦੀ ਹੈ। ਮੇਰੀ ਬੇਨਤੀ ਹੈ, ਦਾਤ ਅਤੇ ਦਾਨ ਦਾ ਤਾਰ ਲਫਜ਼ ਨੇੜੇ ਨੇੜੇ ਦੇ। ਪਹਿਲੇ ਪੈਰੇ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ। ਅੱਗੇ ਗੁਰੂ ਨਾਨਕ ਸਾਹਿਬ ਦਾ ਬੋਲ, ਬਾਬਾ ਜੀ ਨੇ ਸ਼ਬਦ ਵਰ ਦਿੱਤਾ ਸਾਈਂ ਕੰਨੋ ਦਾਤ। ਗੁਰੂ ਨਾਨਕ ਸਾਹਿਬ ਜੀ ਨੇ ਇਸ ਦਾਤ ਲਫਜ਼ ਦੀ ਵਿਆਖਿਆ ਕਰਦਿਆਂ ਕਹਿਣ ਲੱਗੇ, ਦਾਤਾ ਦਾਤ ਦਿੰਦਾ, ਦਾਨ ਦਿੰਦਾ, ਇਹ ਦਾਤੇ ਦੀ ਮਰਜ਼ੀ ਹੈ। ਕੋਈ ਜ਼ਰੂਰੀ ਨਹੀਂ ਕਿ ਹਰ ਮੰਗਣ ਵਾਲੇ ਨੂੰ ਮਿਲ ਜਾਏ। ਅਗਲੇ ਬਚਨ ਨੇ ਕਿ ਦਾਤੀ ਸਾਹਿਬ ਸੰਦੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾ ਲਹਿਣ ਇੱਕ ਸੁੱਤਿਆਂ ਦੇ ਉਠਾਲ। ਇਹ ਦਾਤੇ ਦੀ ਮਰਜ਼ੀ ਕਿਸ ਨੂੰ ਦਾਨ ਦੇਣ, ਇਸੇ ਕਰਕੇ ਨਾਮ ਨੂੰ ਵੀ ਦਾਨ ਦੇ ਰੂਪ 'ਚ ਲਿਆ ਗਿਆ। ਖੱਕ ਕੋਈ ਨਹੀਂ, ਦਾਤਾ ਤੇਰੇ ਦਰ 'ਤੇ ਪੁਕਾਰ ਕਰਨਾ ਹੈ। ਤਾਂ ਹੀ ਬਾਣੀ 'ਚ ਬਚਨ ਪੜ੍ਹਦੇ ਹਾਂ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਭਿਖਾਰੀ ਹੋ ਕੇ ਖੈਰ ਮੰਗਣ ਆਇਆ, ਦਾਨ ਮੰਗਣ ਆਇਆ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਦੇਖੋ ਇੱਥੇ ਦਾਨ ਮੰਗਿਆ ਨਾਮ 'ਚ, ਜੇ ਥੋੜ੍ਹਾ ਜਿਹਾ ਪ੍ਰਕਰਨ 'ਚ ਚਲੋ ਇਹਦੇ ਨਾਲ ਧੁੱਕਦਾ ਤਾਂ ਨਹੀਂ, ਪਰ ਦਾਨ ਲਫਜ਼ ਦੀ ਵਿਆਖਿਆ ਸੰਬੰਧੀ ਮੈਂ ਇੱਕ ਅਰਜ਼ ਹੋਰ ਕਰਾਂਗਾ। ਜਦੋਂ ਅਸੀਂ ਗੁਰੂ ਚਰਨਾਂ 'ਚ ਪੰਥਕ ਅਰਦਾਸ ਕਰਨੇ ਹਾਂ, ਪੰਥਕ ਅਰਦਾਸ ਲਫਜ਼ ਕਿ ਉਹ ਅਰਦਾਸ ਜਿਹੜੀ ਰਹਿਤ ਮਰਿਆਦਾ ਵਿੱਚ ਲਿਖੀ ਗਈ ਹੈ, ਉਸ ਵਿੱਚ ਕੁਛ ਦਾਨ ਮੰਗੇ ਗਏ ਨੇ। ਹੈਰਾਨਗੀ ਦਲ ਸੂਝਵਾਨਾਂ ਨੇ ਜਦੋਂ ਅਰਦਾਸ ਦੀ ਇਬਾਰਤ ਬਣਾਈ, ਉਹਨਾਂ ਨੇ ਸਿੱਖੀ ਦੇ ਜਿਹੜੇ ਪਵਿੱਤਰ ਗੁਣ ਨੇ, ਜਿਹੜੇ ਸਿੱਖੀ ਦੀ ਬਖਸ਼ਿਸ਼ ਏ, ਉਹਨਾਂ ਨੂੰ ਵੀ ਖੱਕ ਦੀ ਥਾਂ 'ਤੇ ਗੁਰੂ ਵੱਲੋਂ ਦਿੱਤਾ ਹੋਇਆ ਦਾਨ ਹੀ ਮੰਗਿਆ। ਜਿਵੇਂ ਅਸੀਂ ਪਾਠ ਕਰਦੇ ਹਾਂ ਅਰਦਾਸ ਦਾ, ਜਾਂ ਜੋਦੜੀ ਕਰਦੇ ਹਾਂ ਕਿ ਸਿੱਖਾਂ ਨੂੰ ਸਿੱਖੀ ਦਾਨ, ਹਰ ਗੁਣ ਦੇ ਨਾਲ ਦਾਨ ਲਫ਼ਜ਼ ਜੋੜਿਆ, ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਾ ਦਾਨ, ਭਰੋਸਾ ਦਾਨ। ਦੇਖੋ ਹਰ ਲਫਜ਼ ਨਾਲ ਦਾਨ ਹੈ। ਇਹਦਾ ਮਤਲਬ ਮੇਰੇ ਗੁਣ ਨਹੀਂ, ਤੁਸੀਂ ਤਰਚ ਕਰਕੇ ਮੈਨੂੰ ਸਿੱਖੀ ਦਾ ਦਾਨ ਦੇ ਦਿਓ, ਸਿੱਖੀ ਦੀ ਦਾਤ ਦੇ ਦਿਓ। ਸਿੱਖਾਂ ਨੂੰ ਸਿੱਖੀ ਦਾਨ, ਉਹਦੇ 'ਚ ਕੇਸ਼ ਦਾਨ, ਇਕੱਲੇ ਕੇਸ਼ ਨਹੀਂ, ਕਿਰਪਾ ਕਰਿਓ ਮੈਨੂੰ ਰਹਿਤ ਦੀ ਦਾਤ ਦਿਓ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਾ ਦਾਨ, ਭਰੋਸਾ ਦਾਨ। ਅਤੇ ਫਿਰ ਅਖੀਰ 'ਤੇ ਕਿਹਾ, ਨਾਮ ਵੀ ਇੱਕ ਪ੍ਰਭੂ ਦਾ ਦਾਨ ਹੈ, ਦਾਨਾ ਸਿਰਦਾਨ ਨਾਮ ਦਾਨ। ਖੈਰ, ਨਾਮ ਵੀ ਦਾਨ, ਬਖਸ਼ਿਸ਼ ਵੀ ਦਾਨ। ਅੱਜ ਸਤਿਗੁਰੂ ਗੁਰੂ ਨਾਨਕ ਸਾਹਿਬ ਉਹਨਾਂ ਨੇ ਸ਼ਬਦ ਵਰਤਿਆ ਕਿ ਹੇ ਪਾਰ ਬ੍ਰਹਮ ਪਰਮੇਸ਼ਵਰ, ਤੁਸੀਂ ਕਿਰਪਾ ਕਰੋ ਮੇਰੇ ਲਈ ਇੱਕ ਦਾਨ ਮੇਰੀ ਝੋਲੀ 'ਚ ਪੈ ਜਾਏ। ਉਹ ਦਾਨ ਜਿਨ ਸੱਚ ਪੱਲੇ ਹੋਏ, ਉਹ ਦਾਨ ਕਹਿ ਦਾਨ ਮਖਿੰਡਾ। ਮਖਿੰਡਾ ਦਾ ਅਰਥ ਮੇਰੇ ਲਈ, ਉਹ ਮੇਰੇ ਲਈ ਦਾਨ ਹੈ। ਕੀ ਜੀ? ਤਲੀ ਖਾਕ, ਮਹਾਂਪੁਰਖਾਂ ਦੇ ਚਰਨਾਂ ਦੀ ਧੂੜ, ਉਹਨਾਂ ਦੇ ਚਰਨਾਂ ਦੀ ਖਾਕ ਜੇ ਮਿਲੇ। ਇਹਦਾ ਮਤਲਬ ਕਿ ਜੇਕਰ ਕਿਤੇ ਉਹ ਮਿਲ ਜਾਏ, ਪ੍ਰਾਪਤ ਹੋ ਜਾਏ, ਤਾਂ ਕੀ ਕਰਾਂਗਾ? ਤਾਂ ਮਸਤਕ ਲਾਈਏ, ਉਹਨੂੰ ਆਪਣੇ ਮੱਥੇ 'ਤੇ ਲਾਵਾਂ। ਇਹ ਥੋੜ੍ਹਾ ਜਿਹਾ ਅਸੀਂ ਬਾਣੀ 'ਚੋਂ ਘੋਖ ਲਈਏ। ਗੁਰੂ ਗ੍ਰੰਥ ਸਾਹਿਬ 'ਚ ਚਰਨ ਧੂੜ, ਚਰਨ ਰੱਜ, ਚਰਨ ਖਾਕ ਜਾਂ ਪਾ ਖਾਕ ਲਫ਼ਜ਼ ਜਿਹੜੇ ਨੇ, ਪਾ ਖਾਕ, ਚਰਨਾਂ ਦੀ ਖਾਕ, ਉਹਦਾ ਬੜਾ ਜ਼ਿਕਰ ਕੀਤਾ ਜਾਂਦਾ। ਉਂਝ ਵੈਸੇ ਕਈ ਸੂਝਵਾਨ ਇਹਦੇ ਅਰਥ ਇਹ ਕਰਦੇ ਆ ਜੀ ਕਿ ਨਿਮਰਤਾ ਦਾ ਸੂਚਕ ਹੈ, ਕਿ ਚਰਨ ਧੂੜ ਇਹ ਨਿਮਰਤਾ ਦੀ, ਅੰਦਰ ਦੀ ਗਰੀਬੀ ਦੀ, ਅੰਦਰ ਦੀ ਹਲੀਮੀ ਦੀ ਸੂਚਕ ਹੈ। ਕਈਆਂ ਨੇ ਇਹ ਵੀ ਅਰਥ ਕੀਤੇ ਆ ਜੀ, ਚਰਨ ਧੂੜ ਦਾ ਅਰਥ ਹੈ ਮਹਾਂਪੁਰਖਾਂ ਦੇ ਬਚਨ ਨੂੰ ਮੰਨਣਾ, ਕੋਈ ਸ਼ੱਕ ਨਹੀਂ। ਪਰ ਇੱਕ ਬੇਨਤੀ ਕਰਾਂਗਾ, ਦੋ ਚੀਜ਼ਾਂ ਨੇ, ਇੱਕ ਹੈ ਅੰਸ਼ ਅਤੇ ਇੱਕ ਹੈ ਅੰਸ਼ੀ। ਫਿਰ ਸੁਣਿਓ, ਅੰਸ਼ੀ ਔਰ ਅੰਸ਼, ਅੰਸ਼ੀ ਦਾ ਅਰਥ ਹੈ ਮੂਲ ਤੱਤ, ਅਤੇ ਅੰਸ਼ ਦਾ ਅਰਥ ਹੈ ਉਸ ਮੂਲ ਤੱਤ ਦੇ ਵਿੱਚੋਂ ਨਿਕਲੀ ਕੋਈ ਕਿਰਪਾ। ਕਿਰਪਾ ਲਫ਼ਜ਼ ਵਰਤ ਲਈਏ, ਜਦੋਂ ਕੋਈ ਪਰਮਾਤਮਾ ਦੀ ਬੰਦਗੀ ਕਰਦਾ ਹੈ ਉਹਦਾ ਸਰੀਰ ਇੰਨਾ ਕੁ ਪਵਿੱਤਰ ਹੋ ਜਾਂਦਾ। ਮੈਂ ਦੇਖੋ ਲਫ਼ਜ਼ ਵਰਤਣ ਲੱਗਾ, ਇਹਨੂੰ ਸਰੀਰ ਦੀ ਪੂਜਾ ਜਾਂ ਕਿਸੇ ਪਖੰਡੀ ਦੇ ਸਰੀਰ ਨਾਲ ਤੁਲਨਾ ਮਤ ਕਰਨਾ। ਇੱਕ ਗੱਲ ਬੜੀ ਸਪਸ਼ਟ ਹੈ, ਇਹ ਆਦਿ ਕਾਲ ਤੋਂ ਜਿਹੜੇ ਸਦਗੁਣ ਨੇ, ਸ਼ੁਭ ਗੁਣ ਨੇ, ਜਿਨ੍ਹਾਂ ਵਿੱਚ ਸੱਚਾਈ ਸੀ, ਹਕੀਕਤ ਵੀ ਉਹਦੇ ਨਾਂ ਉੱਤੇ ਭੇਖ ਵੀ ਰੱਜ ਕੇ ਚੱਲਿਆ। ਕਈ ਵਾਰੀ ਭੇਖ ਇੰਨਾ ਕੁ ਜ਼ਿਆਦਾ ਚੱਲਦਾ ਹੈ, ਭੇਖ ਇੰਨਾ ਕੁ ਜ਼ਿਆਦਾ ਹੋ ਜਾਂਦਾ, ਲੋਕ ਸੱਚੇ ਗੁਣ ਤੋਂ ਇਨਕਾਰੀ ਹੋ ਜਾਂਦੇ ਨੇ। ਕਿਉਂਕਿ ਜਦੋਂ ਝੂਠ ਦਾ ਬੋਲਬਾਲਾ ਸੱਚ ਦੇ ਥੱਲੇ ਹੋ ਜਾਏ ਉਦੋਂ ਲੋਕ ਸੱਚ ਨੂੰ ਹੀ ਮੰਨਣ ਤੋਂ ਇਨਕਾਰ ਕਰਨ ਲੱਗ ਪੈਂਦੇ। ਜਿਵੇਂ ਬੰਦਗੀ ਦੇ ਬਾਰੇ ਗੁਰਬਾਣੀ 'ਚ ਨਾਮ ਦਾ ਬੜਾ ਜ਼ਿਕਰ, ਸਿਮਰਨ, ਨਾਮ, ਅਰਾਧਨਾ, ਭਗਤੀ, ਉਸ ਪਰਮਾਤਮਾ ਦੇ ਨਾਮ ਦੇ ਥੱਲੇ ਭੇਖੀ ਲੋਕ, ਕਪਟੀ ਲੋਕ, ਪਖੰਡੀ ਲੋਕ, ਪ੍ਰਪੰਚੀ ਲੋਕ ਸਹਾਰਾ ਨਾਮ ਦਾ ਲੈਂਦੇ ਨੇ, ਅੰਦਰ ਦੀ ਕਰੂਰਤਾ, ਅੰਦਰ ਦੀ ਮੈਲ ਛੱਡਣ ਨੂੰ ਤਿਆਰ ਨੇ। ਇਹ ਕਾਰਨ ਕਿ ਜਦੋਂ ਬਹੁ ਗਿਣਤੀ ਵਿੱਚ, ਬਹੁਤ ਸਾਰੀ ਗਿਣਤੀ ਵਿੱਚ ਕਿਤੇ ਭੇਖੀ ਪਖੰਡੀ ਪੈਦਾ ਹੋ ਜਾਣ ਤਾਂ ਲੋਕ ਸੱਚ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦੇ ਨੇ। ਕਿਉਂਕਿ ਬੰਦੇ ਦਾ ਸੁਭਾਅ ਹੈ, ਰੱਬ ਦੇ ਨਾਮ ਥੱਲੇ ਬੀਜ ਨਾਸ਼ ਨਹੀਂ, ਬੰਦਗੀ ਵਾਲੇ ਮਿਲਣਗੇ, ਪਰ ਬਹੁ ਗਿਣਤੀ ਵਿੱਚ ਚੇਤੇ ਰੱਖਿਓ ਜ਼ਿਆਦਾਤਰ ਉਹ ਲੋਕ ਮਿਲਣਗੇ ਜਿਹੜੇ ਨਾਮ ਦੇ ਥੱਲੇ ਪਰਪੰਚ ਪਾਲਦੇ ਪਏ ਨੇ। ਇਸੇ ਤਰ੍ਹਾਂ ਸੰਤ ਲਫ਼ਜ਼, ਭਗਤ ਲਫ਼ਜ਼, ਬ੍ਰਹਮਗਿਆਨੀ ਲਫ਼ਜ਼, ਅੱਜ ਕੱਲ੍ਹ ਸਤਿਗੁਰੂ ਲਫ਼ਜ਼, ਇਹ ਸਾਰੇ ਪਵਿੱਤਰਤਾ ਦੇ ਪ੍ਰਤੀਕ ਨੇ। ਪਰ ਲੋਕ ਲਫ਼ਜ਼ਾਂ ਦੀ ਦੁਰਵਰਤੋਂ ਕਰਕੇ ਉਹਦੇ ਥੱਲੇ ਪਾਪ ਕਰਮ ਕਰਨ ਲੱਗ ਪੈਂਦੇ ਨੇ। ਹੁਣ ਮੰਨ ਲਓ ਚਰਨ ਧੂੜ ਦਾ ਜ਼ਿਕਰ ਹੈ, ਕਈ ਵਾਰੀ ਕੀ ਹੁੰਦਾ ਇਹ ਭੇਖ ਦਾ ਰੂਪ ਵੀ ਧਾਰਨ ਕਰ ਲੈਂਦੀ ਕਿ ਮੈਨੂੰ ਆਪ ਜੀ ਚਰਨਾਂ ਦੀ ਧੂੜ ਚਾਹੀਦੀ ਹੈ, ਮੈਂ ਤਾਂ ਆਪ ਜੀ ਦੇ ਚਰਨਾਂ ਦਾ ਸੇਵਕ ਹਾਂ। ਨਹੀਂ ਨਹੀਂ, ਇਹ ਲਫ਼ਜ਼ ਨਹੀਂ ਪਿਆਰਿਓ। ਪਹਿਲੀ ਬੇਨਤੀ ਕਿ ਧੂੜ ਵਿੱਚ ਕੋਈ ਤਾਕਤ ਹੈ, ਕਿ ਧੂੜ ਵਿੱਚ ਕੋਈ ਸ਼ਕਤੀ ਹੈ। ਅਸੀਂ ਇਹ ਲਫ਼ਜ਼ ਸਾਰੇ ਕਹਿ ਦਿੰਦੇ ਹਾਂ ਕਿ ਇਹ ਤਾਂ ਮਿੱਟੀ ਹੈ ਜੀ, ਮਿੱਟੀ ਚੁੱਕ ਕੇ ਮੱਥੇ 'ਤੇ ਲਾ ਲਈ। ਮੈਂ ਦੋ ਗੱਲੇ ਬਚਨ ਨਹੀਂ ਕਰ ਰਿਹਾ, ਮੈਂ ਕਹਿ ਰਿਹਾ ਧੂੜ ਲਫ਼ਜ਼ ਦੇ ਥੱਲੇ ਪਖੰਡ ਹੈ, ਪਰਪੰਚ ਹੈ, ਪਰ ਜੋ ਤੱਤ ਹੈ ਧੂੜ ਦਾ ਉਸ ਗੱਲ ਨੂੰ ਭੁੱਲੀਏ ਨਾ। ਪਹਿਲੀ ਗੱਲ ਕਿ ਜਿਹਨੂੰ ਅਸੀਂ ਕਹਿੰਦੇ ਹਾਂ ਖਾਕ, ਮਿੱਟੀ, ਨਰਜਿੰਦ, ਜੇ ਧਿਆਨ ਨਾਲ ਦੇਖੋਗੇ ਜਿਸ ਪਲੈਨਟ 'ਤੇ, ਜਿਸ ਧਰਤੀ 'ਤੇ ਆਪ ਰਹਿ ਰਹੇ ਹੋ, ਇਸ ਮਿੱਟੀ ਦੇ ਵਿੱਚ ਵੀ ਜ਼ਿੰਦਗੀ ਹੈ। ਇਹ ਮਿੱਟੀ ਨਰਜਿੰਦ ਨਹੀਂ, ਜੇ ਨਰਜਿੰਦ ਹੋਵੇ ਪਾਣੀ ਦੇ ਸੁਮੇਲ ਦੇ ਨਾਲ ਅੱਜ ਸਾਨੂੰ ਸਾਰਿਆਂ ਨੂੰ ਖਾਣ ਨੂੰ ਅਨਾਜ ਦਿੰਦੀ ਪਈ ਧਰਤੀ, ਜੇ ਨਰਜਿੰਦ ਹੁੰਦੀ ਇਹਦੇ ਵਿੱਚੋਂ ਅੰਨ ਦੀ ਐਨਰਜੀ ਕਿਵੇਂ ਪੈਦਾ ਹੋ ਗਈ, ਇਹਦੇ ਵਿੱਚੋਂ ਫਲ ਕਿਵੇਂ ਪੈਦਾ ਹੋ ਗਿਆ। ਮਿੱਟੀ ਨਰਜਿੰਦ ਨਹੀਂ, ਮਿੱਟੀ ਦੇ ਅੰਦਰ ਉਹ ਐਨਰਜੀ, ਉਹ ਸ਼ਕਤੀ ਹੈ ਪਿਆਰਿਓ, ਜਿਹੜੀ ਸਾਨੂੰ ਪਾਣੀ ਮਿਲ ਕੇ ਉਹ ਅਨਾਜ ਦਿੰਦੀ ਹੈ, ਫਲ ਦਿੰਦੀ ਹੈ, ਰਸਦਾਇਕ ਵਸਤੂਆਂ ਬਖਸ਼ਦੀ ਹੈ, ਉਸ ਮਿੱਟੀ 'ਚ ਤਾਕਤ ਹੈ। ਇਹੀ ਕਾਰਨ ਪੁਰਾਤਨ ਲੋਕਾਂ ਨੇ ਜਦੋਂ ਸਰੀਰ ਨੂੰ ਵੀ ਮਿੱਟੀ ਦਾ ਪੁਤਲਾ ਕਿਹਾ ਉਹਦਾ ਕਾਰਨ ਸੀ। ਜਿਵੇਂ ਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਉੱਥੇ ਲਫ਼ਜ਼ ਮਿੱਟੀ ਦਾ ਪੁਤਲਾ ਵਰਤਿਆ। ਜਾਂ ਅਸੀਂ ਸ਼ਬਦਿਕ ਪੜ੍ਹਦੇ ਹਾਂ ਬਾਣੀ 'ਚ ਕਿ ਕਬੀਰਾ ਧੂਰ ਸ਼ਕੇਲ ਕੈ ਪੁਰੀਆ ਬਾਂਧੀ ਦੇ, ਕਬੀਰ ਸਾਹਿਬ ਦੀ ਬਚਨ ਹੈ ਕਿ ਮਾਟੀ ਕੇ ਖੰ ਪੂਤਰੇ ਮਾਨਸ ਰਾਖਿਓ ਨਾਉ, ਇਹ ਉੱਥੇ ਮਿੱਟੀ ਦਾ ਪੁਤਲਾ ਕਿਹਾ। ਹੁਣ ਸਵਾਲ ਉੱਠੇਗਾ ਮਿੱਟੀ ਦਾ ਪੁਤਲਾ ਕਿਵੇਂ? ਪਰ ਪੁਰਾਣੇ ਸ਼ਾਸਤਰਕਾਰ ਇਹ ਸ਼ਬਦ ਕਹਿੰਦੇ ਸਨ ਕਿ ਖਾਕ ਵਿੱਚੋਂ ਖੁਰਾਕ ਪੈਦਾ ਹੁੰਦੀ, ਜਿਹਨੂੰ ਆਪਾਂ ਧਰਤੀ ਕਹਿ ਰਹੇ ਹਾਂ, ਮਿੱਟੀ ਕਹਿ ਰਹੇ ਹਾਂ, ਇਸ ਮਿੱਟੀ ਵਿੱਚੋਂ ਅੰਨ ਪੈਦਾ ਹੁੰਦਾ, ਉਸ ਅੰਨ ਨੂੰ ਕਿਸੇ ਰੂਪ 'ਚ ਤੁਸੀਂ ਲਵੋ। ਇਸੇ ਮਿੱਟੀ ਦੇ ਵਿੱਚੋਂ ਪਸ਼ੂ ਦਾ ਚਾਰਾ ਪੈਦਾ ਹੁੰਦਾ, ਜਿਹੜਾ ਪਸ਼ੂ ਚਾਰਾ ਚੁੰਦਾ ਉਹਦੇ ਵਿੱਚੋਂ ਸਾਨੂੰ ਦੁੱਧ ਮਿਲਦਾ, ਆ ਖਾਕ ਵਿੱਚੋਂ ਖੁਰਾਕ ਮਿਲਦੀ ਹੈ, ਖਾਕ ਵਿੱਚੋਂ ਪਸ਼ੂ ਖਾਏ ਅਤੇ ਦੁੱਧ ਮਿਲਦਾ। ਬਾਬਾ ਜੀ ਨੇ ਕਿਹਾ ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇਂ ਅੰਮ੍ਰਿਤ ਦੇ। ਮੇਰਾ ਮਤਲਬ ਸਿਰਫ ਇੰਨਾ ਕਿ ਖਾਕ ਵਿੱਚੋਂ ਖੜ ਪੈਦਾ ਹੁੰਦਾ, ਖੜ ਵਿੱਚੋਂ ਪਸ਼ੂ ਦੁੱਧ ਅੰਮ੍ਰਿਤ ਵਰਗਾ ਸਾਨੂੰ ਦਿੰਦਾ, ਉਸ ਦੁੱਧ ਨੂੰ ਪੀਣ ਨਾਲ ਇਸਤਰੀ ਅਤੇ ਪੁਰਸ਼ ਵਿੱਚ ਐਨਰਜੀ ਪੈਦਾ ਹੁੰਦੀ। ਮਿੱਟੀ ਨਰਜਿੰਦ ਨਹੀਂ, ਉਸ ਮਿੱਟੀ ਵਿੱਚੋਂ ਖਾਕ ਵਿੱਚੋਂ ਖੁਰਾਕ ਹੈ, ਉਸ ਖੁਰਾਕ ਦੀ ਤਫੈਲਿਸ਼ ਮਾਂ ਵਿੱਚ ਬੱਚੇ ਨੂੰ ਜਨਮ ਦੇਣ ਦੀ ਐਨਰਜੀ, ਪਿਤਾ ਵਿੱਚ ਬਿੰਦ, ਮਿੱਟੀ ਦੀ ਬਦੌਲਤ ਬਿੰਦ ਅਤੇ ਖੂਨ ਜਿਹਨੂੰ ਕਿਹਾ ਪਾਣੀ ਮੈਲਾ ਮਾਟੀ ਗੋਰੀ, ਉਹ ਐਨਰਜੀ ਜੇ ਮਿੱਟੀ ਨਾ ਹੁੰਦੀ, ਜੇ ਖਾਕ ਨਾ ਹੁੰਦੀ, ਸੱਚ ਇਵੇਂ ਨਾ ਬਿੰਦ ਸੀ ਨਾ ਖੂਨ ਸੀ, ਉਹਦੇ ਸਮੇਲ ਕਰਕੇ ਸਾਡੇ ਸਰੀਰ ਦੀ ਬਣਤਰ ਬਣਦੀ ਹੈ, ਉਹਦੇ ਵਿੱਚੋਂ ਬਚਪਨ ਜਵਾਨੀ ਬੁਢੇਪਾ ਬਣਦਾ, ਅਤੇ ਜਿਸ ਵਕਤ ਬੰਦੇ ਦੀ ਮੌਤ ਹੁੰਦੀ ਹੈ, ਇਹ ਮਿੱਟੀ ਦਾ ਪੁਤਲਾ ਫਿਰ ਮਿੱਟੀ 'ਚ ਮਿਲ ਜਾਂਦਾ। ਫਿਰ ਬੇਨਤੀ ਸੁਣੋ, ਦੇਖੋ ਖਾਕ ਨੂਰ ਨਿਰਜਿੰਦ ਨਹੀਂ, ਬਾਣੀ ਵੀ ਤਾਂ ਸ਼ਬਦ ਵਰਤੇ ਨੇ, ਖਾਕ ਨੂਰ ਕਰਦੰ ਆਲਮ ਦੁਨੀਆ ਹੈ, ਉਸ ਪਰਿਪੂਰਨ ਪਰਮਾਤਮਾ ਨੇ ਇਸ ਖਾਕ ਦੇ ਵਿੱਚ ਆਪਣਾ ਨੂਰ ਟਿਕਾ ਦਿੱਤਾ, ਆਪਣੀ ਜੋਤ ਟਿਕਾ ਦਿੱਤੀ। ਮੈਂ ਤਾਂ ਅਰਜ਼ ਕੀਤੀ ਭਾਈ ਸਿੱਖੋ, ਬਾਹਰ ਮੁਖੀ ਦੇਖੋ ਤਾਂ ਵੀ ਮਿੱਟੀ ਵਿੱਚ ਤਾਕਤ, ਜੇ ਸੁਣਿਓ ਬੇਨਤੀ ਧਿਆਨ ਦੇ ਨਾਲ, ਕਿ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਖਾਕ ਲਫਜ਼ ਵਰਤੇ, ਬਾਹਰ ਇੱਕ ਕਣਕ ਦਾ ਦਾਣਾ ਮਿੱਟੀ 'ਚ ਬੀਜੋ, ਇੱਕ ਦਾਣੇ ਦੇ ਬਦਲੇ ਮਿੱਟੀ ਸੈਂਕੜੇ ਦਾਣੇ ਵਾਪਸ ਦਿੰਦੀ ਹੈ ਧਰਤੀ, ਇੱਕ ਚਣਿਆਂ ਦਾ ਬੀਜ ਬੀਜੋ ਅਤੇ ਮਿੱਟੀ ਵਿੱਚ ਉਸ ਬੀਜ ਦੀ ਇੰਨਾ ਕੁ ਵਿਕਾਸ ਹੁੰਦਾ ਹੈ, ਉਹ ਸੈਂਕੜੇ ਚਣਿਆਂ ਦੇ ਦਾਣੇ ਸਾਨੂੰ ਵਾਪਸ ਮੋੜਦੀ। ਸੱਚ ਇਹ ਜੇ ਇੱਕ ਮਿੱਟੀ ਇੱਕ ਪਾਣੀ, ਸੂਝਵਾਨ ਲੋਕ ਕਹਿੰਦੇ ਨੇ ਇਹ ਰੂਹਾਨੀਅਤ ਦਾ ਬਹੁਤ ਅਸਰ ਕਬੂਲਦੇ ਨੇ। ਇੱਥੇ ਕਿਉਂ ਗਿਆ ਜਿਨ ਸੱਚ ਪੱਲੇ ਹੋਏ, ਬੰਦਗੀ ਕਰਨ ਵਾਲਿਆਂ ਦੀ ਗੱਲ ਕਰਾਂਗਾ, ਪਖੰਡੀਆਂ ਦੀ, ਪਰਪੰਚੀਆਂ ਦੀ, ਭੇਖੀਆਂ ਵੱਲ ਨਾਲ ਜਾਇਓ। ਜਦੋਂ ਸਿਮਰਨ ਵਿੱਚ ਜਿਹੜੀ ਕੋਈ ਆਤਮਾ ਓਤ ਪੋਤ ਸਾਈਂ ਵਿੱਚ ਹੋ ਜਾਂਦੀ ਹੈ, ਤਾਣੇ ਪੇਟੇ ਵਾਂਗੂ ਸੱਚ ਇਵੇਂ ਅਭੇਦ ਹੋ ਜਾਂਦੀ ਹੈ, ਉਸ ਵਕਤ ਉਹਦਾ ਸਰੀਰ ਇੰਨਾ ਕੁ ਪਵਿੱਤਰ ਹੋ ਜਾਂਦਾ ਹੈ, ਉਹਦੇ ਸਰੀਰ ਦਾ ਇੱਕ ਇੱਕ ਅੰਗ ਜਿਹੜਾ ਉਹ ਰੂਹਾਨੀਅਤ ਦੇ ਨਾਲ ਭਰਿਆ ਜਾਂਦਾ। ਹੁਣ ਜਦੋਂ ਉਹ ਕਿਸੇ ਚੀਜ਼ ਨੂੰ ਸਪਰਸ਼ ਕਰੇਗਾ, ਅੰਸ਼ ਅਤੇ ਅੰਸ਼ੀ ਕੀ ਹੈ, ਉਹਦੇ ਕੋਲ ਮੂਲ ਤੱਤਵ ਹੈ ਨਾਮ ਸਿਮਰਨ, ਉਹ ਕਿਸੇ ਚੀਜ਼ ਨੂੰ ਸਪਰਸ਼ ਕਰੇਗਾ, ਉਹਦੀ ਬੋਡੀ ਦਾ ਅਸਰ ਉਸ ਸਰੀਰ ਦੇ ਉੱਪਰ, ਉਸ ਚੀਜ਼ ਉੱਪਰ ਜ਼ਰੂਰ ਹੋਵੇਗਾ। ਦੇਖੋ ਇਹ ਵੀ ਕਿਹਾ ਜਾਂਦਾ ਕਿ ਸਿਮਰਨ ਬੰਦਗੀ ਕਰਨ ਵਾਲਾ ਜਦੋਂ ਜ਼ਮੀਨ 'ਤੇ ਨਗਨ ਪੈਰ ਨਗਨ ਚਰਨ ਚੱਲਦਾ, ਉਹਦੇ ਚਰਨਾਂ ਦੀਆਂ ਤਲੀਆਂ ਵਿੱਚੋਂ ਵੀ ਉਹ ਰੂਹਾਨੀਅਤ ਦੀ ਐਨਰਜੀ ਖਾਰਜ ਹੁੰਦੀ ਹੈ, ਉਹ ਜ਼ਮੀਨ 'ਤੇ ਪਈ ਹੋਈ ਮਿੱਟੀ 'ਤੇ ਪੈਂਦੀ। ਮੈਂ ਤਾਂ ਬੇਨਤੀ ਕੀਤੀ ਦੁਨਿਆਵੀ ਉਦਾਹਰਨ ਲਈ ਕਿ ਮਿੱਟੀ ਵਿੱਚ ਪਾਈ ਹੋਈ ਚੀਜ਼ ਉਹ ਕਈ ਗੁਣਾ ਜ਼ਿਆਦਾ ਪ੍ਰਫੁੱਲਿਤ ਹੁੰਦੀ ਹੈ, ਉਹਨੂੰ ਅਨਾਜ ਕਹਿ ਲਓ, ਫਲ ਕਹਿ ਲਓ, ਇੱਕ ਇੱਕ ਫਲ ਤੁਸੀਂ ਅੰਬ ਦੀ ਗਿਟਕ ਧਰਤੀ 'ਚ ਬੀਜ ਦਿਓ ਅਤੇ ਸਾਲਾਂ ਤੱਕ ਉਹ ਅੰਬ ਦਾ ਪੇਡਾ ਉਹਦੇ ਬਦਲੇ ਹਜ਼ਾਰਾਂ, ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਕਿਲੋ ਲਫਜ਼ ਵਰਤਾਂ, ਉਹ ਅੰਬ ਦੇ ਫਲ ਵਾਪਸ ਕਰੀ ਜਾਂਦਾ। ਧਰਤੀ ਵਿੱਚ ਬੀਜਿਆ ਹੋਇਆ ਬੀਜ, ਉਸ ਮਿੱਟੀ ਦੀ ਐਨਰਜੀ ਉਸ ਦਾਣੇ ਨੂੰ ਕਈ ਗੁਣਾ ਜ਼ਿਆਦਾ ਕਰਕੇ ਵਾਪਸ ਦਿੰਦੀ ਹੈ। ਗੁਰਮੁਖੋ ਸਮਝੋ, ਇਸੇ ਤਰ੍ਹਾਂ ਜਦੋਂ ਸਿਮਰਨ ਕਰਨ ਵਾਲਾ, ਬੰਦਗੀ ਕਰਨ ਵਾਲਾ, ਰੂਹਾਨੀਅਤ ਵਿੱਚ ਭਿੱਜੀ ਹੋਈ ਆਤਮਾ ਆਪਣੇ ਚਰਨ ਧਰਤੀ ਦੀ ਮਿੱਟੀ ਉੱਪਰ ਰੱਖਦੀ ਹੈ, ਉਹਦੇ ਸਰੀਰ ਦੀ ਪਵਿੱਤਰਤਾ, ਉਹਦੇ ਸਰੀਰ ਦੀ ਰੂਹਾਨੀਅਤ ਉਸ ਮਿੱਟੀ ਦੇ ਉੱਪਰ ਅਸਰ ਕਰਦੀ ਹੈ, ਮਿੱਟੀ ਉਹਨੂੰ ਜਜ਼ਬ ਕਰਦੀ ਹੈ, ਉਸੇ ਮਿੱਟੀ ਨੂੰ ਚੁੱਕ ਕੇ ਜਦੋਂ ਕੋਈ ਆਪਣੇ ਮਸਤਕ 'ਤੇ ਲਾਉਂਦਾ ਹੈ, ਸੱਚ ਇਵੇਂ ਕਿ ਉਹਦੇ ਮਸਤਕ 'ਤੇ ਲਾਉਣ ਦੇ ਨਾਲ ਵੀ ਉਸ ਧੂੜ ਦਾ, ਉਸ ਧੂੜ ਦੇ ਕੰਨ ਵਿੱਚ ਮਿਲੀ ਕੋਈ ਰੂਹਾਨੀਅਤ ਦਾ ਇੰਨਾ ਕੁ ਅਸਰ ਹੁੰਦਾ ਹੈ। ਅੰਸ਼ ਵਿੱਚੋਂ ਨਿਕਲੀ ਕੋਈ ਅੰਸ਼, ਅੰਸ਼ੀ ਵਿੱਚੋਂ ਨਿਕਲੀ ਕੋਈ ਅੰਸ਼ ਜਦੋਂ ਕੋਈ ਆਪਣੇ ਮੱਥੇ 'ਤੇ ਲਾਉਂਦਾ, ਉਹਦੇ ਮਸਤਕ ਦੇ ਲੇਖ ਵੀ ਪਲਟ ਜਾਂਦੇ ਨੇ। ਆਓ ਮੈਂ ਬਾਣੀ 'ਚ ਥੋੜ੍ਹੀਆਂ ਜਿਹੀਆਂ ਬੇਨਤੀਆਂ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਚਰਨ ਧੂੜ ਬੰਦਗੀ ਕਰਨ ਵਾਲਿਆਂ ਦੀ ਉਹਦੀ ਬੜੀ ਜਾਚਨਾ ਕੀਤੀ ਗਈ, ਅਤੇ ਮੈਂ ਇਹ ਵੀ ਅਰਜ਼ ਕਰਾਂਗਾ ਗੁਰਮਤ ਦੇ ਨਜ਼ਰੀਏ ਨਾਲ ਕਿ ਜਦੋਂ ਕਿਸੇ ਨੂੰ ਪਵਿੱਤਰ ਚਰਨਾਂ ਦੀ ਖਾਕ ਮਿਲ ਗਈ, ਉਸ ਬੰਦੇ ਦੀ ਜ਼ਿੰਦਗੀ ਪਲਟ ਗਈ। ਬੇਨਤੀ ਹੈ, ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਪੜ੍ਹਦੇ ਹਾਂ, ਉਸ ਉਹਨਾਂ ਨੇ ਇਹ ਵੀ ਸ਼ਬਦ ਵਰਤਿਆ ਜਿਵੇਂ ਅੱਜ ਕਿ ਦਾਨ ਮਖਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਗੁਰੂ ਸਾਹਿਬ ਦੇ ਬੋਲ ਕਿਤੇ ਪੜ੍ਹੋ, ਹਜ਼ੂਰ ਦਾ ਇੱਕ ਅੰਮ੍ਰਿਤ ਬੋਲ ਹੈ, ਖਾਸ ਕਰਕੇ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉਂ ਧਨ ਸੇਜੈ ਜਾਏ, ਹਉਂ ਕੁਰਬਾਨੈ ਜਾਉਂ ਮਿਹਰਬਾਨਾ, ਹਉਂ ਕੁਰਬਾਨੈ ਜਾਉਂ, ਹਉਂ ਕੁਰਬਾਨੈ ਜਾਉਂ ਤਿਨਾ ਕੇ ਲੈਣ ਜੋ ਤੇਰਾ ਨਾਂ। ਇਹ ਮੈਂ ਤਾਂ ਬੇਨਤੀ ਕਰ ਰਿਹਾ ਕਿ ਇਹ ਭੇਕ ਵਾਲੀ ਧੂੜ ਨਹੀਂ, ਪਖੰਡੀਆਂ ਦੀ ਗੱਲ ਨਹੀਂ, ਇਸ ਨੂੰ ਸੁਣੋ। ਇਹ ਜਿਨ ਸੱਚ ਪੱਲੇ ਹੋਏ ਹੁਣ ਉਹਦੀਆਂ ਰਾਹ ਉਹਦੀਆਂ ਤੁਕਾਂ ਨੇ, ਖਾਓ ਕੁਰਬਾਨਾ ਜਾਓ ਮਿਹਰਬਾਨਾ, ਮੈਂ ਕੁਰਬਾਨ ਜਾਨਾ ਮਿਹਰਬਾਨ ਪਰਮਾਤਮਾ ਤੇਰੇ ਤੋਂ, ਮੈਂ ਕੁਰਬਾਨ ਜਾਨਾ ਤੇਰੇ ਤੋਂ ਜਿਹੜਾ ਤੇਰਾ ਨਾਮ ਲੈਂਦੇ ਨੇ। ਦੇਖੋ ਮਿਹਰਬਾਨ ਤੋਂ ਵੀ ਕੁਰਬਾਨ ਅਤੇ ਜਪਣ ਵਾਲੇ ਜਗਿਆਸੂ ਗੁਰਮੁਖ ਤੋਂ ਵੀ ਕੁਰਬਾਨ। ਹਉ ਕੁਰਬਾਨਾ ਜਾਉ ਮਿਹਰਬਾਨਾ, ਹਉ ਕੁਰਬਾਨਾ ਜਾਉ, ਹਉ ਕੁਰਬਾਨਾ ਜਾਉ ਤਿਨਾ ਕਹਿ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ, ਹਉ ਸਦ ਕੁਰਬਾਨਾ ਜਾਉ। ਫਿਰ ਸ਼ਬਦ ਵਰਤਿਆ ਮੈਂ ਤੂੰ ਕੁਰਬਾਨ ਜਾਨਾ। ਗੁਰੂ ਸਾਹਿਬ ਅਖੀਰ 'ਤੇ ਮੰਗਦੇ ਕੀ ਨੇ, ਅਖੀਰਲੀਆਂ ਤੁਕਾਂ ਪੜ੍ਹੋ। ਆਹੀ ਜੇ ਦਾਨ ਮਹਿੰਦਾ ਤਲੀ ਖਾਕ, ਸਾਹਿਬ ਕਹਿੰਦੇ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕਹਿ ਪਾਸ, ਤੂੜ ਤਿਨਾ ਕੀ ਜੇ ਮਿਲੇ ਜੀ, ਕਹੁ ਨਾਨਕ ਕੀ ਅਰਦਾਸ, ਕਹੁ ਨਾਨਕ ਕੀ ਅਰਦਾਸ, ਧੂੜ ਤਿਨਾ ਕੀ ਜੇ ਮਿਲੇ ਜੀ। ਉਹੀ ਅਰਦਾਸ ਇੱਥੇ ਵੇ, ਦਾਨ ਮਖੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਤਿਲੰਗ ਰਾਗ 'ਚ ਗੁਰਦੇਵ ਦਾ ਸ਼ਬਦ ਹੈ, ਏਡੀ ਵੱਡੀ ਨਿਰਮਾਣਤਾ ਵਰਤੀ। ਮੈਂ ਤਾਂ ਹੀ ਬੇਨਤੀ ਕਰਾਂਗਾ ਕਿ ਸਾਨੂੰ ਝੁਕਣ ਦੀ ਜਾਚ ਹੀ ਨਹੀਂ ਆਈ। ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਦੰਭੀ ਭੇਖੀ ਪਰਪੰਚੀ ਦੀ ਗੱਲ ਕਰ ਰਹੇ ਹਾਂ, ਪਰ ਇਸ ਗੱਲ ਨੂੰ ਨਾ ਝੁਠਲਾਓ। ਬੰਦਗੀ ਕਰਨ ਵਾਲੇ ਦੇ ਚਰਨਾਂ ਦੀ ਧੂੜ ਜ਼ਿੰਦਗੀ ਬਦਲ ਕੇ ਰੱਖ ਦਿੰਦੀ ਹੈ। ਹਜ਼ੂਰ ਦੇ ਇੱਕ ਅੰਮ੍ਰਿਤ ਬੋਲ ਹੈ, ਗੁਰੂ ਨਾਨਕ ਸਾਹਿਬ ਪ੍ਰਭੂ ਸਾਹਮਣੇ ਅਰਦਾਸ ਕਰਦੇ ਨੇ, ਉਹ ਲਫ਼ਜ਼ ਇੰਨੀ ਨਿਮਰਤਾ ਦੇ, ਉਹਦੇ ਵਿੱਚ ਵੀ ਧੂੜ ਮੰਗੀ ਗਈ। ਮਹਾਰਾਜ ਜੀ ਨੇ ਕਿਹਾ ਬਦ ਬਖਤ, ਮੇਰੇ ਵਰਗਾ ਬਦ ਵਖਤ ਕੋਈ ਨਹੀਂ, ਕਮਖਤ ਕੋਈ ਨਹੀਂ, ਮੇਰੇ ਵਰਗਾ ਢੀਠ ਕੋਈ ਨਹੀਂ, ਮੇਰੇ ਵਰਗਾ ਬਖੀਲ ਕੋਈ ਨਹੀਂ, ਪਰ ਹੇ ਪ੍ਰਭੂ, ਗੁਰੂ ਨਾਨਕ ਸਾਹਿਬ ਕਹਿੰਦੇ ਤੇਰੇ ਚਰਨਾਂ 'ਚ ਇੱਕ ਅਰਦਾਸ ਕਰਨਾ ਆ, ਮੇਰੀ ਝੋਲੀ 'ਚ ਇਸ ਵਸਤੂ ਦਾ ਦਾਨ ਪਾ, ਜਿਹੜੇ ਤੇਰੀ ਬੰਦਗੀ ਕਰਦੇ ਨੇ ਉਹਨਾਂ ਦੇ ਚਰਨਾਂ ਦੀ ਖਾਕ ਮੈਨੂੰ ਮਿਲ ਜਾਏ। ਬਦ ਬਖਤ ਹਮਚੂ ਬਖੀਲ, ਗਾਫਿਲ ਬੇ ਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ, ਤੇਰੇ ਚਾਕਰਾ ਪਾ ਖਾਕ। ਇੱਥੇ ਮਹਾਰਾਜ ਜੀ ਨੇ ਤਲੀ ਖਾਕ ਕਿਹਾ, ਉੱਥੇ ਲਫ਼ਜ਼ ਵਰਤਿਆ ਪਾ ਖਾਕ, ਕਿ ਨਾਨਕ ਬਗੋਇਦ ਮੈਂ ਬੋਲ ਕੇ ਕਹਿ ਰਿਹਾ, ਜਨ ਤੁਰਾ ਤੇਰੇ ਚਾਕਰਾ ਪਾ ਖਾਕ, ਮੈਂ ਤੇਰੇ ਚਰਨਾਂ ਦੀ ਧੂੜ, ਤੇਰੀ ਬੰਦਗੀ ਕਰਨ ਵਾਲੇ ਚਾਕਰਾਂ ਦੇ ਚਰਨਾਂ ਦੀ ਧੂੜ ਬਣ ਜਾ। ਕਿ ਗੁਰੂ ਨਾਨਕ ਸਾਹਿਬ ਇਹ ਸ਼ਬਦ ਜੋ ਵਾਰ ਵਾਰ ਵਰਤ ਰਹੇ ਨੇ, ਇਹ ਸ਼ਬਦ ਦੀ ਦੁਰਵਰਤੋਂ ਕਰਨ ਵਾਲੇ ਪਖੰਡੀ ਨੇ, ਪਰ ਸੱਚਾਈ ਤੋਂ ਇਨਕਾਰੀ ਨਾ ਹੋਈਏ। ਮੈਂ ਫਿਰ ਬੇਨਤੀ ਕਰਾਂ, ਅਸੀਂ ਗੁਰੂ ਅਰਜੁਨ ਦੇਵ ਦੇ ਬੋਲ ਪੜ੍ਹਨੇ, ਖਾਸ ਕਰਕੇ ਹਜ਼ੂਰ ਦਾ ਇਹ ਸ਼ਬਦ, ਜਿਹੜਾ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੇ, ਤਾਂ ਕਹਿ ਜਾ ਕਾ ਸਤਿਗੁਰ ਪੂਰਾ। ਸ਼ਬਦ ਦੀਆਂ ਅਖੀਰਲੀਆਂ ਤੁਕਾਂ 'ਚ ਕੀ ਮੰਗਿਆ ਗਿਆ? ਆਹੀ ਤਾਂ ਮੰਗਿਆ ਗਿਆ ਕਿ ਦਾਨ ਮਖੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਸ਼ਬਦ ਦੇ ਅਖੀਰਲੇ ਬਚਨ ਨੇ, ਜਨ ਕੇ ਚਰਨ ਵਸੈ ਮੇਰਾ ਹੀਆ ਰਹਿ, ਸੰਗ ਪੁਨੀਤਾ ਦੇਹੀ ਜਨ ਕੀ ਤੂਰ, ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖ ਇਹੀ। ਮੇਰੇ ਵਾਸਤੇ ਇਹੀ ਸੁਖ ਹੈ, ਮੈਨੂੰ ਆਪਣੇ ਪਿਆਰੇ ਸੇਵਕਾਂ ਦੇ ਚਰਨਾਂ ਦੀ ਧੂੜ ਬਖਸ਼ ਦਿਓ। ਇਸ ਕਰਕੇ ਦਾਸ ਪ੍ਰਮਾਣ ਦੇ ਰਿਹਾ ਹੈ ਕਿ ਅਸੀਂ ਇਸ ਬਖਸ਼ਿਸ਼ ਨੂੰ ਦੇਖੀਏ ਜਿਹੜੀ ਤਰਨ ਧੂੜ 'ਚ ਵਰਤਦੀ ਹੈ। ਆਓ ਮੈਂ ਇੱਕ ਉਦਾਹਰਨ ਆਪ ਜੀ ਨੂੰ ਦੇਣਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਕਬੀਰ ਸਾਹਿਬ ਔਰ ਭਗਤ ਰਾਮਾਨੰਦ ਜੀ ਦੀ ਮਿਲਣੀ ਦਾ ਉਲੇਖ ਆਪਣੀ ਰਚਨਾ ਵਿੱਚ, ਆਪਣੀਆਂ ਵਾਰਾਂ ਵਿੱਚ ਕੀਤਾ ਹੈ। ਉਹਨਾਂ ਦਾ ਇਹ ਪਵਿੱਤਰ ਬਚਨ ਨੇ ਕਿ ਚਰਨ ਸਪਰਸ਼ਤਾ ਨਾਲ, ਚਰਨ ਧੂੜ ਨਾਲ ਕਬੀਰ ਸਾਹਿਬ ਦੇ ਜੀਵਨ 'ਚ ਕੀ ਪਲਟਾ ਹੁੰਦਾ ਹੈ। ਹਾਲਾਂਕਿ ਇਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਨਹੀਂ, ਇਹ ਕੋਈ ਸ਼ੱਕ ਨਹੀਂ, ਕਬੀਰ ਸਾਹਿਬ ਨੇ ਇਹ ਲਫ਼ਜ਼ ਜ਼ਰੂਰ ਵਰਤੇ ਨੇ। ਕਹਿਣ ਲੱਗੇ ਜਿਹੜਾ ਪਰਮਾਤਮਾ ਦੀ ਭਗਤੀ ਕਰਦਾ ਹੈ, ਤਿੰਨ ਕੀ ਪੱਗ ਪੰਕਜ ਖੰਮ ਧੂਰ, ਪਦ ਪੰਕਜ, ਪਦ ਦਾ ਅਰਥ ਪੈਰ, ਪੰਕਜ ਦਾ ਅਰਥ ਕਮਲ, ਇਹਦਾ ਅਰਥ ਵੀ ਹੈ ਕਿ ਉਹਨਾਂ ਦੇ ਚਰਨ ਕਮਲਾਂ ਦੀ ਕਬੀਰ ਧੂੜ ਹੈ, ਜਿਹੜੇ ਪਰਮਾਤਮਾ ਦੀ ਇਬਾਦਤ ਕਰਦੇ ਨੇ। ਇਸੇ ਤਰ੍ਹਾਂ ਹੀ ਉਹਨਾਂ ਦੇ ਸ਼ਲੋਕ ਪੜ੍ਹੋ, ਉਹ ਤਾਂ ਇੱਥੋਂ ਤੱਕ ਲਫ਼ਜ਼ ਵਰਦੇ ਨੇ ਕਿ ਜਿਹੜਾ ਇਨਸਾਨ ਕਿਤੇ ਸੁਪਨੇ ਵਿੱਚ ਬੜਾ ਕੇ ਬਰੜਾ ਕੇ ਰਾਮ ਕਹਿੰਦਾ, ਪ੍ਰਭੂ ਕਹਿੰਦਾ, ਕਹਿੰਦਾ ਮੇਰਾ ਚਿੱਤ ਕਰਦਾ ਕਿ ਉਹਦੇ ਚਰਨਾਂ ਦਾ ਜੋੜਾ ਬਣ ਜਾਏ ਅਤੇ ਮੇਰੀ ਚਮੜੀ ਹੋਵੇ, ਮੇਰੀ ਚਮੜੀ ਦਾ ਜੋੜਾ ਬਣਾ ਕੇ ਉਹਦੇ ਚਰਨਾਂ 'ਚ ਪਾ ਦਿਓ, ਤਾਂ ਜੋ ਕਬੀਰ ਦੇ ਸਰੀਰ ਨੂੰ ਵੀ ਰੱਬ ਦੇ ਘਰ 'ਚ ਪ੍ਰਵਾਨਤਾ ਮਿਲ ਜਾਏ। ਅਸੀਂ ਬੋਲ ਪੜ੍ਹਦੇ ਹਾਂ ਕਬੀਰ, ਸੁਪਨਾ ਖੂੰ ਬਰੜਾਏ ਕਹਿ ਜੇ ਮੁਖ ਨਿਕਸੈ ਰਾਮ, ਤਾਂ ਕਿ ਪਗ ਕੀ ਪਨਖੀ ਮੇਰੇ ਤਨ ਕੋ ਚਾਮ। ਚਲੋ ਮੈਂ ਇੱਕ ਉਦਾਹਰਨ ਦਿੰਦਾ। ਰਾਮਾਨੰਦ ਜੀ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਗੰਗਾ 'ਚ ਇਸ਼ਨਾਨ ਕਰਨ ਜਾਂਦੇ ਨੇ। ਮੈਂ ਪਿਛਲੇ ਦਿਨ ਹੀ ਜਦੋਂ ਆਤਮ ਤੀਰਥ ਕਰੈ ਨਿਵਾਸ ਕਥਾ ਆਈ, ਉੱਥੇ ਅਰਜ਼ ਕੀਤੀ ਸੀ ਭਗਤ ਦਾ ਗੰਗਾ 'ਚ ਇਸ਼ਨਾਨ ਕਰਨਾ, ਇਹ ਮਤ ਸਮਝਿਓ ਸ਼ਾਇਦ ਗੰਗਾ ਦੀ ਪਵਿੱਤਰਤਾ ਕਰਕੇ। ਅਸਲ 'ਚ ਸੱਚ ਇਹ ਕਿ ਭਗਤ ਸਵੇਰੇ ਅੰਮ੍ਰਿਤ ਵੇਲੇ ਨੇੜੇ ਗੰਗਾ ਦਰਿਆ ਨਿਰਮਲ ਪਾਣੀ ਉਦੋਂ ਵਗਦਾ, ਉਹਦੇ 'ਚ ਇਸ਼ਨਾਨ ਕਰਨ ਜਾਂਦੇ ਨੇ। ਮੈਂ ਜ਼ਿਆਦਾ ਡਿਟੇਲ 'ਚ ਜਾਂਦਾ ਹੋਇਆ ਨਾ, ਇੱਥੋਂ ਤੱਕ ਕਿ ਗੁਰੂ ਰਾਮਦਾਸ ਦੇ ਤਾਂ ਗੁਰੂ ਗ੍ਰੰਥ ਸਾਹਿਬ 'ਚ ਬੋਲ ਨੇ ਹਿੰਦੁਸਤਾਨ ਦੀਆਂ ਨਦੀਆਂ ਦਾ ਜ਼ਿਕਰ ਕਰਦਿਆਂ ਉਹਦੇ ਵਿੱਚ ਚਾਰ ਨਦੀਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਬੜੀ ਧਾਰਮਿਕ ਮਹਾਨਤਾ ਦਿੱਤੀ ਗਈ ਭਾਰਤ ਵਰਸ਼ ਵਿੱਚ। ਉਸ ਵਿੱਚ ਗੰਗਾ, ਦੂਸਰੀ ਜਮੁਨਾ, ਤੀਸਰੀ ਸਰਸਵਤੀ, ਚੌਥੀ ਗੋਦਾਵਰੀ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਿਆਂ ਨੂੰ ਪਤਾ ਹੈ ਕਿ ਲੋਕ ਹਜ਼ੂਮ ਬਣਾ ਕੇ, ਭੀੜ ਬਣਾ ਕੇ ਇਸ਼ਨਾਨ ਕਰਨ ਵਾਸਤੇ ਉੱਥੇ ਪਹੁੰਚਦੇ ਨੇ। ਪਰ ਗੁਰੂ ਰਾਮਦਾਸ ਕਹਿੰਦੇ ਨੇ ਗੰਗਾ ਨੂੰ, ਯਮੁਨਾ ਨੂੰ, ਗੋਦਾਵਰੀ ਨੂੰ ਅਤੇ ਸਰਸਵਤੀ ਨੂੰ ਪ੍ਰਭੂ ਦੇ ਚਰਨਾਂ 'ਚ ਅਰਦਾਸ ਕਰਦਿਆਂ ਸੁਣਿਆ। ਸੁਣਿਓ ਇਹਦੇ ਵਿੱਚ ਚਰਨ ਧੂੜ ਦੀ ਕਿੰਨੀ ਮਹਾਨਤਾ ਹੈ। ਇਹ ਨਦੀਆਂ ਕਹਿ ਰਹੀਆਂ ਨੇ ਹੇ ਪ੍ਰਭੂ, ਇਹ ਜੀਵ ਪਾਪਾਂ ਨਾਲ ਭਰੇ ਹੋਏ, ਪਾਪਾਂ ਨਾਲ ਲਿਬੜੇ ਹੋਏ, ਕੁਕਰਮਾਂ ਨਾਲ ਭਰੇ ਹੋਏ ਆਉਂਦੇ ਨੇ ਅਤੇ ਸਾਡੇ 'ਚ ਇਸ਼ਨਾਨ ਕਰਕੇ ਆਪਣੀ ਮਹਿਲ ਉਤਾਰਨ ਦਾ ਯਤਨ ਕਰਦੇ ਨੇ। ਤੂੰ ਕਿਰਪਾ ਕਰ, ਕਿਸੇ ਬੰਦਗੀ ਕਰਨ ਵਾਲੇ ਦੀ ਧੂੜ ਸਾਨੂੰ ਬਖਸ਼ ਦੇ, ਕਿਉਂਕਿ ਸਾਡੀ ਮਹਿਲ ਤਾਂ ਉਤਰੇਗੀ ਜੇ ਕਿਸੇ ਦੇ ਬੰਦਗੀ ਵਾਲੇ ਦੇ ਚਰਨਾਂ ਦੀ ਧੂੜ ਮਿਲੇਗੀ। ਇਹਦਾ ਮਤਲਬ ਕਿ ਸਿਮਰਨ ਵਾਲੇ ਦੀ ਧੂੜ ਦੀ ਕਿੰਨੀ ਮਹਾਨਤਾ ਹੈ। ਤੀਰਥ ਤੋਂ ਵੀ ਪਵਿੱਤਰਤਾ, ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਹੈ ਜੀ ਗੰਗਾ, ਜਮੁਨਾ, ਗੋਦਾਵਰੀ, ਸਰਸਵਤੀ। ਦੇਖੋ ਮੈਂ ਆਪਣੇ ਕੋਲੋਂ ਕੋਈ ਲਫਜ਼ ਜਾਂ ਕਿਸੇ ਕਮਿਊਨਿਟੀ ਦੇ, ਕਿਸੇ ਧਰਮ ਦੇ ਧਾਰਮਿਕ ਆਸਥਾ 'ਤੇ ਚੋਟ ਮਾਰਨ ਦੀ ਗੱਲ ਨਹੀਂ ਕਰ ਰਿਹਾ। ਮੈਂ ਕਹਿੰਦਾ ਇਸ ਸੱਚਾਈ ਨੂੰ ਸਮਝੋ ਕਿ ਚਰਨ ਧੂੜ ਦੀ ਮਹਾਨਤਾ ਕਿੰਨੀ ਬਾਣੀ 'ਚ। ਗੰਗਾ, ਜਮੁਨਾ, ਗੋਦਾਵਰੀ, ਸਰਸਵਤੀ ਅਤੇ ਕਰੈ ਉੱਦਮ, ਇੱਥੇ ਉਹ ਉੱਦਮ ਕਰਦੀਆਂ ਨੇ ਧੂਰ ਸਾਧੂ ਕਹਿਤਾ, ਸਾਧੂ ਦੇ ਚਰਨਾਂ ਦੀ ਧੂੜ ਲਈ ਉਹ ਵੀ ਉਤਾਵਲੀਆਂ ਨੇ, ਉਹਨਾਂ ਦੀ ਵੀ ਇੱਛਾ ਹੈ। ਗੰਗਾ, ਜਮੁਨਾ, ਗੋਦਾਵਰੀ, ਸਰਸਵਤੀ ਅਤੇ ਕਰੈ ਉੱਦਮ ਧੂੜ ਸਾਧੂ ਕੀ ਤਾਈ ਕਿਲਵਿਖ ਮੈਲ ਭਰੇ ਪਰੇ ਖਮਰੇ ਵਿੱਚ। ਇਹ ਨਦੀਆਂ ਕਹਿ ਰਹੀਆਂ ਨੇ ਲੋਕ ਪਾਪਾਂ ਨਾਲ ਭਰੇ ਹੋਏ, ਮੈਲ ਨਾਲ ਭਰੇ ਹੋਏ ਸਾਡੇ ਵਿੱਚ ਆ ਕੇ ਡਿੱਗਦੇ ਨੇ। ਕਿਲਵਿਖ ਮੈਲ ਭਰੇ ਪਰੇ ਖਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ, ਸਾਧੂ ਕੀ ਧੂਰ ਗਵਾਈ, ਦਾਨ ਮਖੰਡਾ ਤਲੀ ਖਾਕ ਜੇ ਮਿਲਾ ਤਾਂ ਮਸਤਕ ਲਾਈਏ। ਮੈਂ ਅਰਜ਼ ਕਰਾਂ ਰਾਮਾਨੰਦ ਜੀ ਇਸ਼ਨਾਨ ਕਰਨ ਜਾਂਦੇ ਨੇ, ਕਿਉਂਕਿ ਉਹਨਾਂ ਦਾ ਆਪਣਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ 'ਚ, ਕਤ ਜਾਈਐ ਰੇ ਘਰ ਲਾਗੋ ਰੰਗ, ਅਸੀਂ ਆਤਮ ਤੀਰਥ ਕਰੇ ਨਿਵਾਸ 'ਚ ਪ੍ਰਮਾਣ ਲਿਆ ਸੀ। ਇਸ਼ਨਾਨ ਕਰਨ ਜਾਂਦੇ ਨੇ। ਕਬੀਰ ਸਾਹਿਬ ਬਾਰੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਉਹ ਜਾਂਦਿਆਂ ਘਾਟ 'ਤੇ ਲੰਮੇ ਪਏ ਨੇ, ਰਾਮਾਨੰਦ ਪ੍ਰਭੂ ਚਿੰਤਨ ਕਰਦੇ, ਪਰਮਾਤਮਾ ਦੀ ਬੰਦਗੀ ਕਰਦੇ। ਜਦੋਂ ਗੰਗਾ ਦੇ ਕਿਨਾਰੇ ਪਹੁੰਚਦੇ ਨੇ, ਉਸ ਵਕਤ ਉਹਨਾਂ ਦਾ ਚਰਨ ਇੱਕ ਮਨੁੱਸ਼ਾ ਮਾਨਵ ਦੇਹੀ ਨਾਲ ਸਪਰਸ਼ ਕਰਦਾ, ਜਾਂ ਉਹਨਾਂ ਦੇ ਚਰਨਾਂ ਦੀਆਂ ਤਲੀਆਂ ਇੱਕ ਇਨਸਾਨ ਦੇ ਮੱਥੇ ਨਾਲ, ਬੌਡੀ ਨਾਲ ਛੂੰਹਦੀਆਂ ਨੇ। ਹੁਣ ਹਨੇਰਾ ਹੈ, ਭਾਈ ਸਾਹਿਬ ਦੀ ਰਚਨਾ 'ਚੋਂ ਬੇਨਤੀ ਕਰ ਰਿਹਾ, ਭਾਵਾਂ ਉਹਨਾਂ ਨੇ ਉੱਥੇ ਸਤਿਗੁਰੂ ਦੀ ਸਪਰਸ਼ਤਾ ਦਾ ਜ਼ਿਕਰ ਕੀਤਾ। ਉਹ ਕਹਿੰਦੇ ਨੇ ਹਨੇਰੇ 'ਚ ਦੇਖਿਆ ਵੀ ਇਨਸਾਨ ਹੈ, ਅਤੇ ਭਗਤ ਕਬੀਰ ਸਾਹਿਬ ਜੀ ਨੇ ਰਾਮਾਨੰਦ ਜੀ ਦੇ ਚਰਨ ਛੁੰਦੇ ਨੇ ਜਦੋਂ ਉਹਨਾਂ ਦੇ ਤਨ ਨਾਲ, ਅਤੇ ਰਾਮਾਨੰਦ ਜੀ ਮਨੁੱਖੀ ਸਰੀਰ ਦੀ ਸਪਰਸ਼ਤਾ ਦੇਖ ਕੇ ਕੋਈ ਇਨਸਾਨ ਹੈ, ਇੰਨੇ ਸ਼ਬਦ ਕਹਿੰਦੇ ਨੇ ਉੱਠ ਰਾਮ ਕੇ ਰਾਮ ਬੋਲ, ਉੱਠ ਰਾਮ ਕੇ ਰਾਮ ਬੋਲ। ਭਾਈ ਸਾਹਿਬ ਕਹਿੰਦੇ ਨੇ ਉਸ ਸਪਰਸ਼ਤਾ ਵਿੱਚ ਇੰਨੀ ਕੁ ਰੂਹਾਨੀਅਤ ਹੈ ਕਿ ਕਬੀਰ ਸਾਹਿਬ ਦਾ ਜੀਵਨ ਇਸ ਤਰ੍ਹਾਂ ਪਲਟਦਾ ਜਿਵੇਂ ਪਾਰਸ ਲੋਹੇ ਨੂੰ ਛੂਹ ਜਾਏ ਤਾਂ ਸੋਨਾ ਬਣ ਜਾਂਦਾ, ਜਿਵੇਂ ਚੰਦਨ ਦੀ ਸੁਗੰਧੀ ਨਿੰਮ ਨੂੰ ਛੂਹ ਜਾਏ ਤਾਂ ਉਹਦੀ ਕੁੜੱਤਣ ਚਲੀ ਜਾਂਦੀ ਹੈ, ਇਸ ਤਰ੍ਹਾਂ ਜਿਵੇਂ ਪਸ਼ੂ ਪ੍ਰੇਤ ਤੋਂ ਦੇਵਤਾ ਬਣ ਜਾਂਦਾ, ਉਹ ਵੀ ਇੱਕ ਛੂਹ ਹੈ। ਭਾਈ ਸਾਹਿਬ ਨੇ ਲਿਖਿਆ ਹੈ ਕਿ ਖੋਏ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਨਾਵਣ ਗੰਗਾ ਤਾਈਂ ਅੱਗੋਂ ਹੀ ਦੇ ਜਾਏ ਕੈ ਲੰਮਾ ਪਿਆ ਕਬੀਰਥ ਤਾਈਂ ਤੇ ਥਾਈਂ ਪੈਰੀ ਟੁੰਬ ਉਠਾਲਿਆ ਪੈਰੀ ਟੁੰਬ ਚਰਨ ਸਪਰਸ਼ਤਾ ਪੈਰੀ ਟੁੰਬ ਉਠਾਲਿਆ ਬੋਲੋ ਰਾਮ ਸਿੱਖ ਸਮਝਾਈ ਕਹਿੰਦੇ ਨੇ ਜਿਉਂ ਲੋਹਾ ਪਾਰਸ ਛੂਹੈ ਚੰਦਨ ਵਾਸ਼ ਨਿੰਮ ਮਹਿਕਾਈ ਕਹਿੰਦੇ ਨੇ ਆ ਜੇ ਉਸ ਧੂੜ ਦੀ ਬਖਸ਼ਿਸ਼ ਸਪਰਸ਼ਤਾ ਦੀ ਬਖਸ਼ਿਸ਼ ਕਿ ਜਿਹਦੇ ਵਿੱਚ ਨਾਮ ਚੱਲਦਾ ਸਿਮਰਨ ਚੱਲਦਾ ਬੰਦਗੀ ਚੱਲਦੀ ਜਿਉਂ ਲੋਹਾ ਪਾਰਸ ਛੂਹੈ ਚੰਦਨ ਵਾਸ਼ ਨਿੰਮ ਮਹਿਕਾਈ ਪਸ਼ੂ ਪਰੇਤੋਂ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ ਝਰਨਾ ਝਰਦਾ ਨਿਚਰੋਂ ਗੁਰਮੁਖ ਬਾਣੀ ਅਘੜ ਕਢਾਈ ਅੱਗੇ ਭਾਈ ਸਾਹਿਬ ਕਹਿੰਦੇ ਨੇ ਰਾਮ ਕਬੀਰ ਹੈ ਭੇਦ ਨਾ ਭਾਈ ਮੈਂ ਸਿਰਫ ਇਹ ਬੇਨਤੀ ਕੀਤੀ ਹੈ ਕਿ ਗੁਰਮਤ ਦਾ ਸਾਹਿਤ ਪੜ੍ਹਨ ਵਾਲੇ ਗੁਰਸਿੱਖੋ ਕੋਈ ਸ਼ੱਕ ਨਹੀਂ ਪੜੀਆਂ ਪੁੜੀਆਂ ਚਰਨ ਧੂੜ ਦੀਆਂ ਬਣਾਈਆਂ ਹੁੰਦੀਆਂ ਨੇ ਅਸੀਂ ਘਰ 'ਚ ਜਾ ਕੇ ਚਰਨ ਧੂੜ ਵੰਡਣੇ ਪਏ ਹਾਂ ਮੇਰੀ ਇੱਕ ਬੇਨਤੀ ਹੈ ਕਿ ਜਿੰਨੀ ਦੇਰ ਤੱਕ ਸਾਡੀ ਆਸਥਾ ਵੀ ਨਹੀਂ ਉਹ ਇਕੱਲੀ ਫਿਰ ਮਿੱਟੀ ਰਹਿ ਜਾਏਗੀ ਜਦੋਂ ਗੁਰੂ ਦਰ 'ਤੇ ਕੋਈ ਲੰਘਦਾ ਹੈ ਉਹਦੇ ਚਰਨਾਂ ਦੀ ਧੂੜ ਬੰਦੇ ਦਾ ਜੀਵਨ ਪਲਟ ਜਾਂਦੀ ਹੈ ਆਓ ਅਸੀਂ ਗੁਰਮਤ ਦੇ ਮਹਾਨ ਵਿਦਵਾਨ ਸਿੱਖੀ ਦੇ ਮਹਾਨ ਵੇਦ ਕਹਾਂਗਾ ਕਿ ਪ੍ਰਚਾਰਕ ਵਿਆਖਿਆਕਾਰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਲਿਖਾਰੀ ਭਾਈ ਗੁਰਦਾਸ ਸਾਹਿਬ ਦੀ ਰਚਨਾ 'ਚ ਦੇਖੀਏ ਕਿ ਚਰਨ ਧੂੜ ਦੇ ਅਰਥ ਕੀ ਨੇ ਉਹਨਾਂ ਨੇ ਤੈਤੋਂ ਤੱਕ ਸ਼ਬਦ ਵਰਤੇ ਹੈ ਕਿ ਜੇਕਰ ਮੇਰੀ ਬਾਡੀ ਪੈਰ ਦੇ ਅੰਗੂਠੇ ਤੋਂ ਲੈ ਕੇ ਦੇਖੋ ਗੁਰਸਿੱਖਾਂ ਤੋਂ ਕੁਰਬਾਨ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਜਿਨ੍ਹਾਂ ਦੇ ਕੋਲ ਸੱਚ ਹੈ ਮੈਂ ਉਹਦੇ ਅਰਥ ਕਰ ਦਿੰਦਾ ਪਹਿਲਾਂ ਬਾਅਦ 'ਚ ਆਪਾਂ ਕਵਿਤੋਂ ਪੜ੍ਹ ਲੈਂਦੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਸ਼ਿਖਾ ਤੱਕ ਕੇਸਾਂ ਦੀ ਜਿਹੜੀ ਚੋਟੀ ਹੈ ਜੂੜੇ ਤੱਕ ਕਹਿੰਦੇ ਨੇ ਸਾਰੇ ਸਰੀਰ ਨੂੰ ਕੱਟ ਕੱਟ ਕੇ ਰੋਮ ਰੋਮ ਦੀ ਤਰ੍ਹਾਂ ਬਰੀਕ ਕਰ ਦਿਓ ਇੰਨਾ ਸੂਖਸ਼ਮ ਹੋ ਜਾਏ ਕਹਿੰਦੇ ਨੇ ਫਿਰ ਉਸ ਸਰੀਰ ਨੂੰ ਅੱਗ ਵਿੱਚ ਸਾੜ ਦਿੱਤਾ ਜਾਓ ਟੁਕੜੇ ਉਹਨਾਂ ਨੂੰ ਚੱਕੀ ਵਿੱਚ ਪੀਹ ਦਿੱਤਾ ਜਾਏ ਮੇਰੇ ਸਰੀਰ ਦੀ ਖਾਕ ਮੇਰੀਆਂ ਹੱਡੀਆਂ ਦਾ ਚੂਰਾ ਮੇਰੇ ਤਨ ਦੀ ਜਿਹੜੀ ਉਹ ਮਿੱਟੀ ਹੈ ਉਹਨੂੰ ਉਹਨਾਂ ਰਸਤਿਆਂ 'ਚ ਸੱਟ ਦਿਓ ਜਿਨ੍ਹਾਂ ਰਸਤਿਆਂ 'ਚ ਅੰਮ੍ਰਿਤ ਵੇਲੇ ਪਰਮਾਤਮਾ ਦੀ ਭਜਨ ਬੰਦਗੀ ਸਿਮਰਨ ਕਰਨ ਵਾਲੇ ਗੁਰਸਿੱਖ ਨਿਕਲਦੇ ਨੇ ਫਿਰ ਕਮਾਲ ਦੀ ਗੱਲ ਵੀ ਕੀ ਫਾਇਦਾ ਆ ਸਰੀਰ ਸਵਾਹ ਹੋ ਗਿਆ ਰਾਖ ਹੋ ਗਿਆ ਕਹਿੰਦੇ ਉਹਨਾਂ ਰਾਹਾਂ 'ਚ ਬਖੇਰ ਦਿਓ ਜਿੱਥੋਂ ਉਹ ਗੁਰਸਿੱਖ ਲੰਘਦੇ ਨੇ ਮਹਾਂਪੁਰਖ ਲੰਘਦੇ ਨੇ ਕਿਉਂ ਜੀ ਕਹਿੰਦੇ ਨੇ ਮੇਰੇ ਸਰੀਰ ਦੀ ਮਿੱਟੀ ਜੇ ਉਹਨਾਂ ਦੀਆਂ ਚਰਨੀਆਂ ਚਰਨਾਂ ਦੀਆਂ ਤਲੀਆਂ ਨਾਲ ਸਪਰਸ਼ ਕਰ ਗਈ ਮੈਨੂੰ ਭਰੋਸਾ ਹੈ ਕਿ ਹੇ ਦਿਆਲੂ ਗੁਰਸਿੱਖੋ ਹੇ ਕਮਾਈ ਵਾਲੇ ਗੁਰਸਿੱਖੋ ਬੰਦਗੀ ਵਾਲੇ ਮਹਾਂਪੁਰਖੋ ਤੁਹਾਡੇ ਚਰਨਾਂ ਦੀ ਤਲੀ ਮੇਰੇ ਸਰੀਰ ਦੀ ਮਿੱਟੀ ਨੂੰ ਛੂਹ ਗਈ ਅਤੇ ਸੱਚ ਇਵੇਂ ਮੇਰੇ ਵਰਗਾ ਬੰਦਾ ਵੀ ਮੁਕਤ ਹੋ ਜਾਏਗਾ ਹੁਣ ਇਹ ਬਚਨ ਹੈ ਮੈਂ ਆਪਣੇ ਕੋਲੋਂ ਕੋਈ ਸ਼ਬਦ ਨਹੀਂ ਕਹਿ ਰਿਹਾ ਇਹ ਬਚਨ ਨੇ ਨੱਕ ਸਿਸ ਲਓ ਨੱਕ ਦਾ ਅਰਥ ਹੈ ਪੈਰ ਦਾ ਨਾਖੁਨ ਪੈਰ ਦਾ ਨੋਂ ਸਿਸ ਦਾ ਅਰਥ ਹੈ ਚੋਟੀ ਨੱਕ ਸਿਸ ਲਓ ਸਗਲ ਅੰਗ ਰੋਮ ਰੋਮ ਕਰ ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਏ ਇਹ ਕੱਟ ਕੱਟ ਕੇ ਗੁਰਸਿੱਖਾਂ ਤੋਂ ਕੁਰਬਾਨ ਕਰੋ ਭਾਈ ਸਾਹਿਬ ਨੇ ਤੈਤੋਂ ਤੱਕ ਸ਼ਬਦ ਵਰਤਿਆ ਹੈ ਜਦੋਂ ਉਹਨਾਂ ਦੀ ਰਚਨਾ ਪੜ੍ਹਦੇ ਹਾਂ ਕਿ ਮੇਰੀ ਖੋਲੋਂ ਮੌਜੜੇ ਗੁਰਸਿੱਖ ਹੰਡਾਉਂਦੇ ਮੌਜੜੇ ਦਰ ਅਤੇ ਚਰਨਾਂ ਦੀ ਧੂੜ ਮੇਰੀ ਖੱਲ ਦੇ ਮੌਜੜੇ ਦਰ ਅਤੇ ਜੋੜੇ ਜੁੱਤੀ ਮੇਰੀ ਚਮੜੀ ਦੇ ਬਣੇ ਜੁੱਤੇ ਗੁਰਸਿੱਖ ਹੰਡਾਉਣ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ ਮਸਤਕ ਲੱਗੇ ਸਾਧ ਰੇਣ ਵਡਭਾਗ ਜਿਨ੍ਹਾਂ ਦੇ ਉਹੀ ਮਹਾਂਪੁਰਖ ਆਪਣੇ ਕਵਿਤਾ 'ਚ ਕਰ ਰਹੇ ਨੇ ਬਖਸ਼ਿਸ਼ ਨੱਕ ਸਿਸ ਲਓ ਸਗਲ ਅੰਗ ਰੋਮ ਰੋਮ ਕਰ ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀਐ ਅਗਨ ਜਲਾਏ ਫੁਨ ਪੀਸਣ ਪਸਾਏ ਤਾਹੀਂ ਲੈ ਉਡੈ ਪਵਨ ਕੋਈ ਅਨਕ ਪ੍ਰਕਾਰੀਏ ਅੱਗੇ ਸਾੜ ਦਿਓ ਚੱਕੀ 'ਚ ਪੀ ਦਿਓ ਹਵਾ ਇਹਨੂੰ ਲੈ ਕੇ ਉੱਡ ਜਾਏ ਅਗਨ ਜਲਾਏ ਫੁਨ ਪੀਸਣ ਪਸਾਏ ਤਾਹੀਂ ਲੈ ਉਡੈ ਪਵਨ ਕੋਈ ਅਨਕ ਪ੍ਰਕਾਰੀਐ ਜਤ ਕਤ ਸਿੱਖ ਪੱਗ ਧਰੈ ਗੁਰਪੰਥ ਪ੍ਰਾਤ ਇਸ ਤੁਕ ਵੱਲ ਧਿਆਨ ਦਿਆ ਜੇ ਤਲੀ ਖਾਕ ਦਾਨ ਮਕਿੰਡਾ ਤਲੀ ਖਾਕ ਜਤ ਕਤ ਸਿੱਖ ਪੱਖ ਆਪਣੇ ਚਰਨ ਸਿੱਖ ਜਿਨ੍ਹਾਂ ਰਸਤਿਆਂ ਤੋਂ ਲੰਘ ਕੇ ਗੁਰੂ ਦਰਬਾਰ ਜਾਂਦਾ ਉੱਥੇ ਉੱਥੇ ਮੇਰੇ ਤਨ ਦੀ ਭਸਮ ਨੂੰ ਖਿਲਾਰ ਦਿਆ ਜੇ ਮਹਾਰਾਜ ਜੀ ਦੇ ਬੋਲ ਨੱਕ ਸਿਸ ਲਓ ਸਗਲ ਅੰਗ ਰੋਮ ਰੋਮ ਕਰ काट काट शिखर के चरण पर वारी है, अग्न जलाए फुन पीसन पसायता है, लय खुडे पवन कोई अनक प्रकारी है, जत कत सिख पग तरह पंथ प्रात, ताहू ताहू मार्ग में भसम को डारी है, मेरी राख उते सट दियो ते पद पादक चरण लिव लागी रहे, दया कै दयाल मोहे पत तुधारी है। गरीबां ते दया करन वाले गुरसिखो, तुहाडे चरणा दी स्पर्शता मेरे वर्गे पापी दा पार उतारा कर दे। मैं अर्ज करांगा इस पौड़ी नूं शलोका नाल मिलत बना के देखो, गुरदेव दे बचन दान पौड़ी दान महंडा तली खाक, मेरे वास्ते सब तो वड्डा दान ए वे प्रभु, हे परमेश्वर जिन्हां ने कूड़ दे पड़दे पाड़ दिते, कूड़ दी पाल तोड़ दिती, जिन्हां दे पल्ले नरोल सच खें, दान महंडा तली खाक, उन्हां दे तलियां दी खाक, उन्हां दे पैरां दी खाक, उन्हां दे पैरां दी तूड़, कृपा करो जे मिले, जे कित महापुरख कमाई वाले कित मिल जाण वो तूड़ मैनू मिल जावे, ता साहब कहने ता मस्तक लाइए, मस्तक दा अर्थ मथा, उन्हां महापुरखां दे चरणां दी तलियां दी धूड़ मिल जाए ते मैं अपने मस्तक ते लावां। दान महिंडा तली खाक, जे मिले ता मस्तक लाइए, कूड़ा लालच छड़िए। महाराज कहिंदे ने कि सच एवे कि जे धूड़ मिले वो परपंच ना जाए, भाई सजणो उस धूड़ दी तुफैलिश एक कृपा हो जाए कि जिहड़ा झूठा लालच है ना, जिमें उत्ते कूड़ दा महाराज जी ने जिक्र किया, कूड़ा लालच छड़िए खोए एक मन अलख त्याईए, ये पौड़ी दी दूसरी तुक है जी, झूठा लालच छड़ दईए। झूठा लालच इहदा मतलब जो कूड़ विच प्रवृत्त करदा है उस लालच नूं त्याग दे छड़ दे। उंज वैसे जिहड़ा लालच लफ्ज़ है इहनूं ध्यान नाल जे पढ़ीए इहदा अर्थ है जो परमात्मा ने अपने कोलों बख्शिश किया उस अपनी मिली कोई दात ते संतुष्ट जो उन्हें दे दिती उहदे च संतुष्ट ना रह के संसार दे दूजे लोकां दी धन जमीन पदार्थ उत्ते अपनी तमा वाली नज़र रखनी, इहनूं लालच कह सकने। ते सच एवे जिहड़ा बंदा कूड़े लालच फस जांदा है, झूठे लालच फस जांदा है, ਉਹਦੀ ਜ਼ਿੰਦਗੀ ਵਿੱਚ ਛੁੱਟਣਾ ਬੜਾ ਮੁਸ਼ਕਲ ਹੋ ਜਾਂਦਾ। ਮੈਂ ਕਹਿੰਦਾ ਲਾਲਚ ਵਾਲੀ ਜਿਹੜੀ ਅੰਦਰ ਦੀ ਬਿਰਤੀ ਹੈ ਜੇ ਇਹਨੂੰ ਚੇਂਜ ਕਰ ਲਿਆ ਜਾਏ ਥੋੜ੍ਹਾ ਜਿਹਾ, ਹੈ ਤਾਂ ਉਹੀ ਚੀਜ਼, ਇਸ ਸ਼ਕਤੀ ਦਾ ਮੂੰਹ ਬਦਲ ਦਈਏ। ਕਿਵੇਂ? ਜਿਵੇਂ ਹਰ ਬੰਦੇ ਨੂੰ ਇੱਛਾ ਹੈ ਕਿ ਮੈਂ ਇਸ ਮਹੀਨੇ 'ਚ ਇੰਨਾ ਕਮਾਇਆ, ਅਗਲੇ ਸਾਲ ਇੰਨਾ ਕਮਾਵਾਂ, ਲਾਲਚ ਹੀ ਹੈ ਨਾ। ਜੇ ਕਿਤੇ ਢਲਦੇ ਹੋਏ ਜ਼ਿੰਦਗੀ ਦੇ ਦਿਨਾਂ 'ਚ ਇਸ ਤਰ੍ਹਾਂ ਬਣਾ ਲਈਏ ਕਿ ਜਿਉਂ ਜਿਉਂ ਉਮਰ ਢਲਦੀ ਪਈ ਹੈ ਤਿਉਂ ਤਿਉਂ ਮੇਰੇ ਜੀਵਨ 'ਚ ਪਰਮਾਤਮਾ ਦੀ ਬੰਦਗੀ ਸਿਮਰਨ ਇਬਾਦਤ ਮੈਂ ਵੱਧ ਤੋਂ ਵੱਧ ਇਕੱਠਾ ਕਰਨਾ ਹੈ, ਅਤੇ ਸੱਚ ਇਵੇ ਕਿ ਅੰਦਰ ਬਖਸ਼ਿਸ਼ ਵਰਤੇਗੀ। ਪਰ ਜੇ ਕਹੀਏ ਜੀ ਇਸ ਲਾਲਚ ਵਿੱਚ ਫਸ ਕੇ ਸਾਡਾ ਛੁਟਕਾਰਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਮੈਂ ਚਲੋ ਇੱਕ ਉਦਾਹਰਨ ਬਾਣੀ 'ਚ ਹੋਰ ਦੇ ਦਿੰਦਾ। ਕੂੜਾ ਲਾਲਚ ਕਈ ਵਾਰੀ ਬੰਦੇ ਨੂੰ ਇਹੋ ਜਿਹਾ ਫਸਾਉਂਦਾ ਹੈ ਕਿ ਵੱਡੇ ਵੱਡੇ ਸਿਆਣੇ ਚਲਾਕ ਚੁਸਤ ਸਿਆਣਪ ਵਾਲੇ ਬੰਦੇ ਉਹ ਵੀ ਲਾਲਚ ਦੇ ਬੰਧਨ ਵਿੱਚ ਨੱਚਦੇ ਦੇਖੇ। ਇਹ ਨਚਾਉਂਦਾ ਹੈ, ਸੰਤੋਖ ਅੰਦਰ ਨੂੰ ਟਿਕਾਉਂਦਾ ਹੈ, ਲਾਲਚ ਨਚਾਉਂਦਾ ਹੈ। ਬਾਣੀ 'ਚ ਇੱਕ ਪ੍ਰਮਾਣ ਗੁਰੂ ਗ੍ਰੰਥ ਸਾਹਿਬ 'ਚ ਬੜੀ ਬੜੀ ਆਇਆ ਹੈ, ਕਬੀਰ ਸਾਹਿਬ ਨੇ ਇਹਦੀ ਵਰਤੋਂ ਵੀ ਆਪਣੀ ਰਚਨਾ 'ਚ ਕੀਤੀ। ਤੁਸੀਂ ਦੇਖਦੇ ਹੋ ਬਾਂਦਰ ਬਹੁਤ ਚੰਚਲ ਜਾਨਵਰ ਹੈ, ਬੜਾ ਸ਼ੋਲਾ ਚਲਾਕ ਹੈ। ਜਿਹੜਾ ਅੱਤ ਦਾ ਚਲਾਕ ਜਾਨਵਰ ਹੈ ਤੁਸੀਂ ਦੇਖਦੇ ਹੋ ਉਹਦੇ ਗਲ 'ਚ ਪਾਈ ਹੋਈ ਸੰਗਲੀ, ਉਹ ਇਸ ਇੱਕ ਬੰਦੇ ਦੇ ਇਸ਼ਾਰਿਆਂ 'ਤੇ ਉਹ ਨੱਚਦਾ ਵੀ ਹੈ, ਉਹ ਟੱਪਦਾ ਵੀ ਹੈ। ਕਈ ਵਾਰੀ ਤੁਸੀਂ ਦੇਖਦੇ ਹੋ ਕਲੰਦਰ ਜਦੋਂ ਕਹਿੰਦਾ ਬਾਂਦਰ ਨੂੰ ਉਹ ਕਲਾਬਾਜ਼ੀਆਂ ਵੀ ਮਾਰਦਾ, ਉਹਦੇ ਕਹਿਣ 'ਤੇ ਕਈ ਤਰ੍ਹਾਂ ਦੇ ਉਹ ਆਪਣੇ ਸਰੀਰ ਦੇ ਐਕਸ਼ਨ ਕਰਦਾ, ਹੈ ਬੜਾ ਚਲਾਕ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਉਹਦੇ ਨੱਚਣ ਦਾ ਕਾਰਨ ਉਹਦੇ ਲਾਲਚ ਦੀ ਤ੍ਰਿਸ਼ਨਾ ਦੀ ਗੁਲਾਮੀ ਹੈ। ਜਦੋਂ ਬਾਂਦਰ ਨੂੰ ਪਕੜਦੇ ਸਨ ਪੁਰਾਤਨ ਸਮੇਂ, ਜਿੱਥੇ ਬਾਂਦਰ ਬਹੁਤ ਉਹਨੇ ਜੰਗਲ ਵੀ ਜਾਣਾ, ਇੱਕੋ ਬਰਤਨ ਲੈ ਲੈਂਦੇ ਸਨ ਮਿੱਟੀ ਦਾ। ਉਸ ਬਰਤਨ ਦਾ ਮੂੰਹ ਜਿਹੜਾ ਸੀ ਉਹ ਉੱਪਰੋਂ ਸੌੜਾ ਹੁੰਦਾ ਸੀ, ਥੱਲਿਓ ਬਰਤਨ ਦਾ ਆਕਾਰ ਵੱਡਾ ਹੋਣਾ, ਅਤੇ ਪਕੜਨ ਵਾਲਿਆਂ ਨੇ ਉਸ ਮਿੱਟੀ ਦੇ ਬਰਤਨ ਵਿੱਚ ਭੁੱਜੇ ਹੋਏ ਛੋਲੇ ਚਣੇ ਪਾ ਦੇਣੇ। ਬਾਂਦਰ ਆਇਆ, ਆਪ ਪਕੜਨ ਵਾਲਾ ਕਲੰਦਰ ਲੁਕ ਗਿਆ। ਹੁਣ ਉਸ ਬਾਂਦਰ ਨੇ ਜਦੋਂ ਹੱਥ ਖਾਲੀ ਉਹਦਾ, ਉਹਨੇ ਆਪਣਾ ਹੱਥ ਉਸ ਬਰਤਨ ਦੇ ਵਿੱਚ ਪਾਇਆ, ਉਸ ਭਾਂਡੇ ਚਲਾ ਗਿਆ, ਖਾਲੀ ਹੱਥ ਤਾਂ ਬਰਤਨ ਵਿੱਚ ਪਹੁੰਚ ਗਿਆ। ਉਹਨੇ ਜਿਹੜੇ ਭੁੱਜੇ ਹੋਏ ਚਣੇ ਨੇ ਛੋਲੇ ਨੇ ਉਹਨਾਂ ਨਾਲ ਆਪਣੇ ਹੱਥਾਂ ਦੀ ਆਪਣੀ ਮੁੱਠੀ ਭਰ ਲਈ। ਹੁਣ ਕੁਦਰਤੀ ਤੌਰ 'ਤੇ ਖਾਲੀ ਹੱਥ, ਛੋਟੇ ਮੂੰਹ ਵਾਲੇ ਬਰਤਨ, ਛੋਟੇ ਆਕਾਰ ਵਾਲਾ ਜੋ ਮੂੰਹ ਉਹਦੇ ਵਿੱਚ ਧੱਸ ਜਾਏਗਾ। ਜਦੋਂ ਮੁੱਠੀ ਵਿੱਚ ਚਣੇ ਹੋਣਗੇ, ਕੁਦਰਤੀ ਤੌਰ 'ਤੇ ਹੱਥ ਦੀ ਮੁੱਠੀ ਦਾ ਆਕਾਰ ਵੱਡੇਗਾ। ਹੁਣ ਉਹ ਚਣਿਆਂ ਦੀ ਮੁੱਠੀ ਭਰ ਕੇ ਬਾਹਰ ਕੱਢਣੀ ਚਾਹੁੰਦਾ, ਅਤੇ ਬਰਤਨ ਦਾ ਮੂੰਹ ਸੌੜਾ ਹੈ, ਮੁੱਠੀ ਬਾਹਰ ਨਹੀਂ ਨਿਕਲਦੀ। ਜੇ ਹੱਥ ਬਾਹਰ ਕੱਢਦਾ ਤਾਂ ਛੋਲੇ ਵਿੱਚ ਛੁੱਟਦੇ ਨੇ, ਜੇ ਛੋਲੇ ਬਾਹਰ ਕੱਢਣ ਦਾ ਯਤਨ ਕਰਦਾ ਤਾਂ ਭਾਂਡੇ ਵਿੱਚੋਂ ਹੱਥ ਨਹੀਂ ਨਿਕਲਦਾ। ਹੁਣ ਉਹਨੂੰ ਇੱਕ ਚਲਿਆਂ ਦੀ ਮੁੱਠੀ ਦਾ ਲਾਲਚ ਹੈ, ਉਹ ਉਸ ਲਾਲਚ ਨੂੰ ਰੱਖ ਕੇ ਉਹਦੇ ਵਿੱਚੋਂ ਚਣੇ ਛੱਡਣ ਨੂੰ ਤਿਆਰ ਨਹੀਂ। ਖੁੰਦਾ ਕੀ ਹੈ, ਜਦੋਂ ਉਹ ਘੋਲ ਕਰ ਰਿਹਾ ਹੈ ਕਿ ਇਹ ਮੁੱਠੀ ਭਰੀ ਕੋਈ ਚਣਿਆਂ ਦੀ ਬਾਹਰ ਨਿਕਲ ਜਾਏ, ਉਹਨੂੰ ਚੁਗਿਰਦਾ ਭੁੱਲ ਜਾਂਦਾ। ਇੰਨੀ ਦੇਰ ਨੂੰ ਜਿੰਨੇ ਮਿੱਟੀ ਦਾ ਬਰਤਨ ਦੱਬਿਆ, ਉਹ ਕਲੰਦਰ ਹੁੰਦਾ ਹੈ, ਉਹ ਅਕੜ ਪਾ ਕੇ ਗੁਲਾਮਾਂ ਪਾਉਂਦਾ, ਰੱਸਾ ਪਾ ਕੇ ਉਸ ਬਾਂਦਰ ਨੂੰ ਆਪਣਾ ਗੁਲਾਮ ਕਰ ਲੈਂਦਾ, ਆਪਣੇ ਘਰ ਲਿਜਾ ਕੇ ਉਹਨੂੰ ਡਰਾ ਕੇ, ਕੁੱਟ ਕੇ, ਲਾਲਚ ਦੇ ਕੇ। ਸੱਚ ਇਵੇਂ ਉਹ ਇੰਨਾ ਕੁਛ ਸਿਖਾ ਦਿੰਦਾ ਕਿ ਹੁਣ ਉਹੀ ਬਾਂਦਰ ਜਿਹੜਾ ਅੱਤ ਦਾ ਚਲਾਕ ਚੁੱਸੀ, ਉਹ ਲੋਕਾਂ ਦੇ ਦਰਵਾਜ਼ਿਆਂ ਦੇ ਉੱਪਰ ਜਾ ਕੇ ਨਾਚ ਕਰਦਾ, ਸਾਰਾ ਸਾਰਾ ਦਿਨ ਨੱਚਦਾ। ਕਬੀਰ ਸਾਹਿਬ ਕਹਿੰਦੇ, ਭਲੇ ਲੋਕੋ, ਛੱਡ ਦਿਓ ਕੂੜੇ ਲਾਲਚ ਨੂੰ, ਬਾਂਦਰ ਲੋਕਾਂ ਦੇ ਬੂਮਿਆਂ ਉੱਤੇ ਦਰ ਦਰ 'ਤੇ ਨੱਚਦਾ ਚਣਿਆਂ ਦੀ ਮੁੱਠੀ ਦੀ ਖਾਤਰ। ਕਈ ਵਾਰੀ ਇਨਸਾਨ ਥੋੜ੍ਹੇ ਲਾਲਚ ਦੀ ਖਾਤਰ ਕਈ ਕਈ ਜਨਮ ਦੁਨੀਆਂ ਦੇ ਦਰਵਾਜ਼ਿਆਂ 'ਤੇ ਨੱਚਦਾ। ਕਬੀਰ ਸਾਹਿਬ ਦਾ ਅੰਮ੍ਰਿਤ ਬੋਲਕ ਹੈ, ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੇ ਹੱਥ ਪਸਾਰ। ਹੱਥ ਖੋਲ੍ਹ ਕੇ ਉਹਨੂੰ ਪਕੜ ਤਾਂ ਲਿਆ, ਪਰ ਕਾਬੂ ਆ ਗਿਆ ਕਲੰਦਰ ਦੇ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੇ ਹੱਥ ਪਸਾਰ, ਛੋਟਨ ਕੋ ਸਹਿਸਾ ਪਰਿਆ ਮਨ ਬੌਰਾ ਰੇ, ਨਾਚੋ ਘਰ ਘਰ ਬਾਰ। ਬਸ ਉਹ ਲਾਲਚ ਨੇ ਪਿਆਰਿਓ, ਸਾਨੂੰ ਤਾਂ ਕਈ ਤਰ੍ਹਾਂ ਦਾ ਲਾਲਚ। ਸਤਿਗੁਰੂ ਅੱਜ ਕਹਿੰਦੇ ਨੇ, ਉਹ ਭਾਈ ਸਿੱਖੋ, ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲਚ ਛੱਡੀਏ, ਝੂਠੇ ਲਾਲਚ ਨੂੰ ਤਿਆਗ ਦੇ। ਇਹਨੇ ਕਿੰਨਾ ਕੁ ਤੈਨੂੰ ਸੁੱਖ ਦੇਣਾ ਹੈ। ਫਿਰ ਇੱਕ ਕੰਮ ਕਰ, ਕੀ ਹੋਏ ਇੱਕ ਮਨ ਅਲੱਖ ਧਿਆਈਏ। ਅਲੱਖ ਦਾ ਅਰਥ ਜਿਹਨੂੰ ਲਖਿਆ ਨਹੀਂ ਜਾ ਸਕਦਾ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਤੂੰ ਇੱਕ ਕੰਮ ਕਰ, ਇੱਕ ਮਨ ਦਾ ਅਰਥ ਇਕਾਗਰ ਹੋ ਕੇ। ਹਾਲਾਂਕਿ ਇੱਕ ਮਨ ਬੜਾ ਮੁਸ਼ਕਲ ਬਣਦਾ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਇਹਦੀਆਂ ਤਾਂ ਤਰੰਗਾਂ ਹੀ ਬੜੀਆਂ ਨੇ। ਇੱਥੋਂ ਤੱਕ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਮਨ ਕਿੰਨੀਆਂ ਕੁ ਲਹਿਰਾਂ ਉੱਠਦੀਆਂ ਨੇ, ਇੰਨਾ ਤੇਜ਼ ਹੈ ਪਿਆਰਿਓ, ਇੱਕ ਘੜੀ 'ਚ ਪਤਾ ਨਹੀਂ ਕਿੱਥੇ ਦਾ ਕਿੱਥੇ ਪਹੁੰਚ ਜਾਂਦਾ। ਗੁਰਬਾਣੀ ਨੇ ਤਾਂ ਇਹਨੂੰ ਇੱਥੋਂ ਤੱਕ ਤੁਲਨਾ ਦਿੱਤੀ ਉਹ ਸ਼ਕਤੀ ਨਾਲ, ਜਿਹੜੀ ਇੱਕ ਖਿੰਨ ਵਿੱਚ ਪਤਾਲਾਂ ਆਕਾਸ਼ਾਂ 'ਤੇ ਪਤਾ ਨਹੀਂ ਕਿੱਥੇ ਕਿੱਥੇ ਘੁੰਮ ਕੇ ਆ ਜਾਂਦੀ। ਕਬਹੂੰ ਜੀਅੜਾ ਊਬ ਚੜ੍ਹਤ ਕਹਿ, ਕਬਹੂੰ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤਾ ਚਾਰੇ ਕੁੰਡਾਂ ਪਾਲੇ। ਇੱਥੇ ਮਹਾਰਾਜ ਕਹਿੰਦੇ, ਮਨ ਇੱਕ ਮਨ ਹੋ ਕੇ, ਇਹਦਾ ਮਤਲਬ ਤੇਰੇ ਮਨ 'ਚ ਫੁਰਨੇ ਹੋਰ ਨਾ ਉੱਠਣ, ਤੇਰੇ ਮਨ 'ਚ ਖਿਆਲ ਹੋਰ ਨਾ ਉਪਜਣ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਇੱਕ ਮਨ ਹੋ ਕੇ ਕਿਵੇਂ ਜਪੀਏ। ਧਿਆਨ ਲੱਗਿਆ, ਇੱਕ ਅਰਦਾਸ ਕਰੀਏ, ਹੇ ਪ੍ਰਭੂ, ਹੇ ਵਾਹਿਗੁਰੂ, ਕਿਰਪਾ ਕਰੋ, ਆਪ ਜੀ ਦੀ ਇਬਾਦਤ ਕਰਨ ਲੱਗਾ, ਇੱਕ ਮਨ ਹੋ ਕੇ ਮੈਨੂੰ ਸਿਮਰਨ ਕਰਨ ਦੀ ਦਾਤ ਦੇ ਦਿਓ। ਇਹ ਮਨ ਜਦੋਂ ਵੀ ਖਿੰਡਦਾ ਹੈ, ਇਹ ਵਰਤਮਾਨ 'ਚ ਬੜਾ ਘੱਟ ਰਹਿੰਦਾ, ਜਾਂ ਤਾਂ ਬੀਤੀਆਂ ਹੋਈਆਂ ਯਾਦਾਂ 'ਚ ਖਚਤ ਰਹਿੰਦਾ, ਅਤੇ ਜਾਂ ਫਿਰ ਇਹ ਮਨ ਆਉਣ ਵਾਲੇ ਭਵਿੱਖ ਦੀ ਚਿੰਤਾ ਵਿੱਚ ਗਰਸਿਆ ਰਹਿੰਦਾ। ਫਿਰ ਬੇਨਤੀ ਸੁਣਿਓ, ਇੱਕ ਮਨ ਕਿਉਂ ਨਹੀਂ ਹੁੰਦਾ? ਇੱਥੇ ਲਫ਼ਜ਼ ਵਰਤਿਆ ਇੱਕ ਮਨ। ਇੱਕ ਮਨ ਦਾ ਅਰਥ ਦੋ ਮਨ ਨਹੀਂ, ਤਿੰਨ ਮਨ ਨਹੀਂ, ਖੰਡਾ ਨਾ ਬਣੇ। ਇਹ ਜਦੋਂ ਵੀ ਸਿਮਰਨ ਕਰਨ ਲੱਗੋ, ਬਾਣੀ ਪੜ੍ਹਨ ਲੱਗੋ, ਇੰਨਾ ਚਲਾਕ ਹੈ, ਸਾਲਾਂ ਬੱਧੀ ਬੀਤੀਆਂ ਹੋਈਆਂ ਘਟਨਾਵਾਂ ਨੂੰ ਇਹ ਪਰਤ ਕੇ ਜਿੰਦੀਆਂ ਕਰ ਲੈਂਦਾ, ਉਜਾਗਰ ਕਰ ਲੈਂਦਾ, ਮਨ ਉਹਦੇ 'ਚ ਉਡਾਰੀਆਂ ਮਾਰਦਾ ਰਹਿੰਦਾ। ਜਿਹੜੇ ਮਰ ਚੁੱਕੇ ਨੇ ਉਹਨਾਂ ਨਾਲ ਗੱਲਾਂ ਕਰੀ ਜਾਂਦਾ, ਜਿਹੜੀਆਂ ਵਾਪਰੀਆਂ ਹੋਈਆਂ ਮੰਦੀਆਂ ਘਟਨਾਵਾਂ ਨੇ ਜ਼ਿੰਦਗੀ ਦੀਆਂ ਉਹਨਾਂ ਨਾਲ ਆਪਣਾ ਚਿੰਤਨ ਕਰੀ ਜਾਂਦਾ। ਇੱਕ ਮਨ ਹੋ ਕੇ ਨਹੀਂ ਜਪ ਸਕਦਾ, ਫਿਰ ਜਾਂ ਇਹਨੂੰ ਚਿੰਤਾ ਲੱਗੀ ਰਹਿੰਦੀ ਆਉਣ ਦੀ, ਕਰਦਾ ਸਿਮਰਨ ਹੁੰਦਾ ਗੁਰਦੁਆਰੇ ਅਤੇ ਚਿੰਤਾ ਲੱਗੀ ਰਹਿੰਦੀ ਹੈ ਦੁਕਾਨ ਖੋਲ੍ਹਣੀ ਅੱਜ ਕੰਮ ਕਰਨਾ। ਮੇਰੇ ਕਹਿਣ ਤੋਂ ਮੁਰਾਦ ਇੱਕ ਮਨ ਕੀਤੀ ਕੋਈ ਭਗਤੀ ਦਾ ਬੜਾ ਵੱਡਾ ਅਸਰ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਰਚਨਾ 'ਚ ਇਕਾਗਰਤਾ ਦਾ, ਇੱਕ ਮਨ ਦਾ ਬੜਾ ਜ਼ੋਰ ਦਿੱਤਾ। ਸੁਲਤਾਨਪੁਰ ਦੀ ਉਹ ਘਟਨਾ, ਇੱਕ ਮਨ ਦਰ ਅਤੇ ਹਜ਼ੂਰੀ 'ਚ ਜਾਣਾ, ਹਾਜ਼ਰ ਨਾਜ਼ਰ ਜਾਣ ਕੇ ਪਰਮਾਤਮਾ ਦੀ ਇਬਾਦਤ ਕਰਨੀ, ਉਹ ਹੈ। ਸੁਲਤਾਨਪੁਰ ਦੀ ਉਹ ਘਟਨਾ ਜਦੋਂ ਗੁਰਦੇਵ ਨੇ ਕਿਹਾ ਨਾ ਕੋਈ ਹਿੰਦੂ ਨਾ ਮੁਸਲਮਾਨ, ਉਸ ਵਕਤ ਨਵਾਬ ਦੌਲਤ ਖਾਂ ਨੇ, ਉੱਥੋਂ ਦੇ ਕਾਜ਼ੀ ਨੇ ਇਹ ਸ਼ਬਦ ਕਹੇ ਸਨ ਕਿ ਤੁਸੀਂ ਸਾਡੇ ਨਾਲ ਮਸਜਿਦ ਵੀ ਚੱਲ ਕੇ, ਮਸੀਤ ਵੀ ਚੱਲ ਕੇ ਨਮਾਜ਼ ਅਦਾ ਕਰੋ। ਮੈਂ ਸਾਖੀ ਸੁਣਾਉਣ 'ਚ ਨਹੀਂ, ਕੇਵਲ ਮੈਂ ਬੇਨਤੀ ਕਰ ਰਿਹਾ, ਅਸੀਂ ਸਾਖੀਆਂ ਸੁਣਾਉਂਦੇ ਹਾਂ ਇੱਕ ਮਨ ਬਾਰੇ। ਉਹ ਇਕੱਲੀ ਕਾਜ਼ੀ ਲਈ, ਦੌਲਤ ਖਾਂ ਲਈ ਨਹੀਂ ਸੀ। ਹੁਣ ਜਦੋਂ ਨਮਾਜ਼ ਪੜ੍ਹੀ ਜਾ ਰਹੀ ਹੈ, ਉਸ ਵਕਤ ਕਾਜ਼ੀ ਨਮਾਜ਼ ਪੜ੍ਹ ਰਿਹਾ, ਸੁਲਤਾਨਪੁਰ ਦਾ ਨਵਾਬ ਵਿੱਚ ਖਲੋਤਾ, ਹੋਰ ਇਸਲਾਮਿਕ ਮਤ ਨੂੰ ਮੰਨਣ ਵਾਲੇ ਮੁਸਲਮਾਨ ਖਲੋਤੇ ਨੇ, ਨਮਾਜ਼ ਪੜ੍ਹਦਿਆਂ ਗੁਰਦੇਵ ਹੱਸ ਰਹੇ ਨੇ, ਉਹਨਾਂ ਦੇ ਚਿਹਰੇ 'ਤੇ ਨਿੰਮੀ ਨਿੰਮੀ ਮੁਸਕਾਨ ਹੈ। ਪਰ ਕਾਜ਼ੀ ਜਦੋਂ ਅੱਖ ਬਚਾ ਕੇ ਦੇਖਦਾ, ਨਵਾਬ ਅੱਖ ਬਚਾ ਕੇ ਦੇਖਦਾ, ਅੰਦਰ ਕਲਪਦਾ, ਨਮਾਜ਼ ਪੂਰੀ ਹੋਈ, ਉਹਨਾਂ ਨੇ ਉੱਤੇ ਸ਼ਬਦ ਕਹਿ, ਨਾਨਕ ਤੂੰ ਮਜ਼ਾਕ ਦੇ ਨਮਾਜ਼ ਦੀ ਤੋਹੀਨ ਕੀਤੀ, ਤੂੰ ਮਜ਼ਾਕ ਉਡਾਇਆ। ਮਹਾਰਾਜ ਕਹਿੰਦੇ ਨੇ ਕਿਉਂ? ਉਹ ਕਹਿੰਦਾ ਤੁਸੀਂ ਨਮਾਜ਼ ਵੀ ਸਾਡੇ ਨਾਲ ਸ਼ਾਮਿਲ ਨਹੀਂ ਹੋਏ, ਸਜਦੇ 'ਚ ਨਹੀਂ ਗਏ। ਗੁਰੂ ਸਾਹਿਬ ਨੇ ਕਿਹਾ ਮੈਂ ਤੋਹੀਨ ਨਹੀਂ ਕੀਤੀ, ਨਮਾਜ਼ ਦਾ ਮਜ਼ਾਕ ਤਾਂ ਤੁਸਾਂ ਨੇ ਉਡਾਇਆ, ਅਸਾਂ ਨੇ ਕਿਵੇਂ ਉਡਾਇਆ? ਸਤਿਗੁਰੂ ਨੇ ਉੱਤੇ ਸ਼ਬਦ ਕਿਹਾ, ਕਾਜ਼ੀ ਆਪਣੇ ਮਨ ਨੂੰ ਪੁੱਛ ਕੇ ਦੇਖ, ਮੈਂ ਇਸ ਕਸਕੇ ਮੁਰਖ ਸਕਰਾਇਆ ਸਾਂ, ਤੂੰ ਸਰੀਰਕ ਤੌਰ 'ਤੇ ਮਸੀਤ ਵਿੱਚ ਖੋਲ੍ਹਾ ਹੈ, ਮਸਜਿਦ ਵਿੱਚ ਖਲੋਤਾ ਹੈ, ਪਰ ਤੇਰਾ ਅੰਦਰ, ਤੇਰੇ ਘਰ ਰਾਤ ਸੂਈ ਹੋਈ ਘੋੜੀ, ਉਹਦੇ ਬੱਚੇ ਪਿੱਛੇ, ਵਛੇਰੀ ਪਿੱਛੇ ਤੁਰਿਆ ਫਿਰਦਾ ਹੈ ਕਿ ਘਰ ਵਿੱਚ ਕੂਪ ਖੂਹਾ ਹੈ, ਕਿ ਕਿਤਾਂ ਕਿਤੇ ਇਹ ਘੋੜੀ ਦੀ ਵਛੇਰੀ ਉਸ ਖੂਹ ਵਿੱਚ ਨਾ ਡਿੱਗ ਪਵੇ। ਉਹ ਤੂੰ ਰੱਬ ਦੇ ਕਲਮੇ ਦੀ ਮਜ਼ਾਕ ਤੂੰ ਉਡਾਇਆ, ਜ਼ਬਾਨ ਤੋਂ ਤੂੰ ਬੋਲ ਰਿਹਾ ਸੈਂ, ਪਰ ਮਨ ਤੇਰਾ ਖਿੰਡਿਆ ਹੋਇਆ ਸੀ, ਤੂੰ ਨਮਾਜ਼ ਵਿੱਚ ਨਹੀਂ। ਕਾਜ਼ੀ ਸੱਚਮੁੱਚ ਚੁੱਪ ਕਰ ਗਿਆ। ਮੈਂ ਸ਼ਬਦ ਕਹਿ ਰਿਹਾ, ਕੂੜਾ ਲਾਲ ਛੱਡ ਦੀਏ, ਇੱਕ ਮਨ ਹੋ ਕੇ ਧਿਆਈਏ। ਨਵਾਬ ਨੇ ਸੋਚਿਆ ਚਲੋ, ਕਾਜ਼ੀ ਤਾਂ ਨਹੀਂ ਉੱਤਰ ਦੇ ਸਕਿਆ। ਉਹਨੇ ਕਿਹਾ ਮਹਾਰਾਜ ਜੇ ਚਲੋ ਕਹਿੰਦੇ ਹੋ ਕਿ ਇਹਨੇ ਮਜ਼ਾਕ ਉਡਾਇਆ, ਮੈਂ ਤਾਂ ਨਮਾਜ਼ ਪੜ੍ਹ ਰਿਹਾ ਸਾਂ, ਮੈਂ ਤਾਂ ਖਲੋਤਾ ਹੋਇਆ ਤੁਹਾਡੇ ਸਾਹਮਣੇ ਨਮਾਜ਼ ਅਦਾ ਕਰ ਰਿਹਾ। ਉੱਥੇ ਗੁਰਦੇਵ ਨੇ ਸ਼ਬਦ ਕਹਿ, ਕਹਿਣ ਲੱਗੇ ਦੌਲਤ ਖਾਂ ਤੇਰਾ ਮਨ ਤਾਂ ਇੰਨਾ ਖਿੰਡਿਆ ਹੋਇਆ ਸੀ, ਕਾਜ਼ੀ ਸਿਰਫ ਸੁਲਤਾਨਪੁਰ ਵਿੱਚ ਆਪਣੇ ਘਰ ਵੀ ਸੀ, ਤੂੰ ਤਾਂ ਕਾਬਲ ਦੀ ਧਰਤੀ 'ਤੇ ਘੋੜਿਆਂ ਦਾ ਵਣਜ ਵਪਾਰ ਕਰ ਰਿਹਾ ਸੀ, ਤੂੰ ਤਾਂ ਘੋੜਿਆਂ ਦਾ ਬਿਜ਼ਨਸ ਕਰ ਰਿਹਾ ਸੀ। ਉਹਨਾਂ ਨੇ ਚਰਨ ਪਕੜ ਲਏ। ਅਸੀਂ ਇਹ ਘਟਨਾ ਸਾਰੇ ਸੁਣਾਉਂਦੇ ਹਾਂ ਮਹਾਰਾਜ ਜੀ ਦੀ ਸੁਲਤਾਨਪੁਰ ਦੀ, ਪਰ ਗੁਰਸਿੱਖੋ ਇਹਨੂੰ ਕੱਜੇ ਕੱਲੇ ਕਾਜ਼ੀ ਅਤੇ ਨਵਾਬ ਨਾਲ ਮਤ ਜੋੜੋ। ਜੇ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਦੀ ਮਸੀਤ 'ਚ ਖਲੋ ਕੇ ਖਿੰਡੇ ਹੋਏ ਮਨ ਨਾਲ, ਜਿਹੜੇ ਇੱਕ ਮਨ ਵਾਲੇ ਨਹੀਂ ਖਿੰਡੇ ਹੋਏ ਮਨ ਨਾਲ ਇਬਾਦਤ ਕਰਦੇ ਨੇ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੂੰ ਦੇਖ ਕੇ ਮੁਸਕਰਾਉਂਦੇ ਨੇ। ਯਾਦ ਰੱਖਿਓ, ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਗੁਟਕਾ ਲੈ ਕੇ ਕਰਨੇ ਹਾਂ, ਸੁਖਮਨੀ ਸਾਹਿਬ ਦਾ ਪਾਠ ਕਰਨੇ ਹਾਂ, ਨਿਤਨੇਮ ਕਰਨੇ ਹਾਂ, ਬਾਣੀ ਪੜ੍ਹਨੇ ਹਾਂ, ਪਿਆਰਿਓ ਰਟਨ ਕਰੀ ਜਾਂਦੇ ਹਾਂ, ਮਨ ਨੂੰ ਟਿਕਾਉਣ ਦਾ ਯਤਨ ਨਹੀਂ ਕਰਦੇ, ਮੇਰਾ ਬਾਬਾ ਜਪ ਵਿੱਚੋਂ ਮੁਸਕਰਾ ਕੇ ਦੇਖੇਗਾ ਕਿ ਸਿੱਖਾ ਮੈਂ ਤਾਂ ਮਸੀਤ ਵਿੱਚ ਕਿਹਾ ਇੱਕ ਮਨ ਹੋ ਕੇ ਭਗਤੀ ਕਰੋ, ਤੁਸੀਂ ਤਾਂ ਮੈਨੂੰ ਪੜ੍ਹਦੇ ਹੋਏ ਖਿੰਡੇ ਹੋਏ ਹੋ। ਇੱਕ ਮਨ ਹੋ ਕੇ, ਇੱਕ ਮਨ ਤਾਂ ਹੋਵਾਂਗੇ ਜੇ ਅਰਦਾਸ ਕਰੀਏ, ਅੰਦਰ ਗੰਦੇ ਫੁਰਨੇ ਨਾ ਉੱਠਣ। ਸਤਿਗੁਰੂ ਕਹਿੰਦੇ ਨੇ ਦਾਨ ਮਖਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ, ਇੱਕ ਮਨ ਇੱਕ ਚਿੱਤ ਹੋ ਕੇ, ਹੋਏ ਇੱਕ ਮਨ ਅਲੱਖ ਧਿਆਈ ਹੈ, ਅਰਜ਼ ਕਰਾਂਗਾ ਇੱਕ ਮਨ ਹੋ ਕੇ ਇੱਕ ਵਾਰੀ ਵਾਹਿਗੁਰੂ ਕਹਿ ਦਿਓ ਅਤੇ ਜ਼ਿੰਦਗੀ ਪਲਟ ਜਾਏਗੀ। ਖਿੰਡੇ ਹੋਏ ਮਨ ਨਾਲ ਅਰਬਾਂ ਵਾਰੀ ਵਾਹਿਗੁਰੂ ਕਹੋ, ਕਈ ਵਾਰੀ ਪੰਧ ਨਹੀਂ ਨਿਬੜਦਾ। ਜਿਵੇਂ ਸਤਿਗੁਰੂ ਨੇ ਦਸ਼ਮੇਸ਼ ਪਿਤਾ ਨੇ ਫੁਰਮਾਇਆ, ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਇੱਕ ਮਨ ਭਗਤੀ ਕਰਨ ਵਾਲਾ ਗੁਰਮੁਖ, ਉਹਦੇ ਕੋਲ ਤਾਂ ਇੰਨੀ ਕੁ ਖਜ਼ਾਨਾ ਇਕੱਠਾ ਹੋ ਜਾਂਦਾ। ਇੱਕ ਮਨ ਭਗਤੀ ਕਰਨ ਵਾਲਿਆਂ ਦੀ ਬਰਕਤ ਰਹਿੰਦੀ ਦੁਨੀਆ ਤੱਕ ਲੋਕ ਖਾਂਦੇ ਨੇ। ਜਿਵੇਂ ਬਾਬਾ ਜੀ ਨੇ ਬਚਨ ਕੀਤਾ, ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ, ਜੋ ਮਨ ਚਿਤ ਇੱਕ ਆਰਾਧ ਦੇ ਤਿਨਕੀ ਬਰਕਤ ਖਾਹੇ ਅਸੰਖ ਕਰੋੜੇ। ਜਿਹੜੇ ਇੱਕ ਮਨ ਏੜ ਤੇੜ ਛੱਡ ਕੇ ਇਕਾਗਰ ਹੋ ਕੇ ਭਗਤੀ ਕਰਦੇ ਨੇ, ਉਹਨਾਂ ਦੀ ਬਰਕਤ ਤਾਂ ਰਹਿੰਦੀਆਂ ਪੁਸ਼ਤਾਂ ਤੱਕ, ਆਉਣ ਵਾਲੀਆਂ ਪੀੜ੍ਹੀਆਂ ਖਾਂਦੀਆਂ ਨੇ। ਸਤਿਗੁਰੂ ਨੇ ਦੂਜੀ ਤੋਂ ਕਈ ਕੂੜਾ ਲਾਲਚ ਛੱਡ ਦੇ ਬੰਦਿਆ, ਅਤੇ ਇੱਕ ਕੰਮ ਕਰੋ ਹੋਏ, ਇੱਕ ਮਨ ਅਲੱਖ ਧਿਆਈਐ। ਅਗਲੀ ਤੁਕ ਧਿਆਨ ਦਿਆ ਜੇ, ਫਲ ਤੇ ਵੇਖੋ ਪਾਈਐ, ਜੇ ਵੇਖੀ ਕਾਰ ਕਮਾਈਐ। ਇਹਦਾ ਅਰਥ ਕਿ ਉਹ ਫਲ ਤੇ ਵੇਖੋ, ਉਹ ਹੀ ਫਲ, ਉਹ ਹੀ ਫਲ ਤੈਨੂੰ ਮਿਲਣਗੇ ਜਿਹੋ ਜੀ ਤੂੰ ਕਾਰ ਕਰ ਰਿਹਾ ਹੈ। ਕਾਰ ਦਾ ਅਰਥ ਕੰਮ। ਫਲ ਤੇ ਵੇਖੋ ਪਾਈਐ, ਜੇ ਵੇਖੀ ਕਾਰ ਕਮਾਈਐ। ਜੇ ਵੇਖੀ ਤੂੰ ਕੰਮ ਕਰ ਰਿਹਾ, ਜਿਹੜੇ ਤੂੰ ਕੰਮ ਕਰ ਰਿਹਾ, ਚੇਤੇ ਰੱਖੀ ਫਲ ਵੀ ਤੈਨੂੰ ਉਹ ਕੁਛ ਮਿਲਣਾ ਹੈ। ਇਹ ਬੜੀ ਗੱਲ ਸਪਸ਼ਟ ਹੈ ਜੀ, ਕਿਉਂਕਿ ਗੁਰਬਾਣੀ ਨੇ ਤੇ ਇਹਦੇ ਸੰਬੰਧੀ ਬਹੁਤ ਸਾਰੀ ਬਖਸ਼ਿਸ਼ ਭਰੇ ਪ੍ਰਮਾਣ ਦਿੱਤੇ ਨੇ ਕਿ ਜੇ ਖਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਜੋ ਕੁਝ ਤੂੰ ਬੀਜਿਆ ਉਹ ਕੁਝ ਤੂੰ ਕੱਟੇਗਾ। ਹੁਣ ਸਾਰੀ ਜ਼ਿੰਦਗੀ ਤੂੰ ਕਾਰ ਤਾਂ ਕੰਮ ਤਾਂ ਮਾੜੇ ਕੀਤੇ, ਅਤੇ ਅੰਤਲੇ ਸਮੇਂ ਕਹੇ ਵੀ ਮੈਨੂੰ ਇਹਦਾ ਫਲ ਬੜਾ ਕੀਮਤੀ ਮਿਲ ਜਾ। ਨਹੀਂ, ਜਿਹੋ ਜਿਹਾ ਤੂੰ ਬੀਜ ਬੀਜਿਆ ਉਹ ਫਲ ਤੂੰ ਕੱਟੇਗਾ। ਮੈਨੂੰ ਯਾਦ ਹੈ ਮਹਾਨ ਦਰਵੇਸ਼ ਬਾਬਾ ਫਰੀਦ ਸਾਹਿਬ ਨੇ ਆਪਣੀ ਰਚਨਾ 'ਚ ਇਸ ਸੰਬੰਧੀ ਦੋ ਪ੍ਰਮਾਣ ਦਿੱਤੇ ਸਨ। ਕਹਿੰਦੇ ਨੇ ਦਾਖ ਬੜੀ ਮਿੱਠੀ ਹੈ ਅਤੇ ਬਜੂਰ ਦੇ ਇਲਾਕੇ ਦੀਆਂ ਦਾਖਾਂ ਬੜੀਆਂ ਕੀਮਤੀ ਹੋਣਗੀਆਂ। ਬਾਬਾ ਜੀ ਨੇ ਪ੍ਰਮਾਣ ਦਿੱਤਾ, ਕਹਿੰਦੇ ਨੇ ਉਹ ਜੱਟ ਉਹ ਜ਼ਿਮੀਂਦਾਰਾ ਬੀਜ ਕੇ ਤੂੰ ਧਰਤੀ ਵਿੱਚ ਕਿੱਕਰ ਆਇਆ ਅਤੇ ਆਸ ਕਰਨਾ ਇਹਦੇ ਕਿੱਕਰ ਦੀਆਂ ਟਾਹਣੀਆਂ ਨੂੰ ਕੰਡਿਆਂ ਦੀ ਥਾਂ 'ਤੇ ਦਾਖਾਂ ਲੱਗ ਜਾਣ। ਇਹਨੂੰ ਇਉਂ ਕਹਿ ਲਈਏ ਬੀਜ ਕੇ ਤੂੰ ਕੰਡੇ ਆਇਆ ਅਤੇ ਆਸ ਕਰਨਾ ਵੀ ਇਹਨੂੰ ਅੰਗੂਰ ਲੱਗ ਜਾਣ। ਜੇ ਕਿੱਕਰ ਦਾ ਬੀਜ ਬੀਜਿਆ ਹੈ ਅਤੇ ਕੰਡੇ ਚੁਣਨ ਵਾਸਤੇ ਤੈਨੂੰ ਹੀ ਚੁਬਣੇ ਨੇ, ਤੇਰੇ ਖੇਤ 'ਚ ਕੰਡੇ ਹੀ ਖਿਲਰਨਗੇ। ਜੇ ਤੂੰ ਕਿਤੇ ਦਾਖਾਂ ਦਾ ਬੀਜ ਬੀਜਿਆ ਤੇਰੇ ਖੇਤ ਵਿੱਚ ਦਾਖਾਂ ਉੱਗਣਗੀਆਂ। ਜੇ ਤੂੰ ਆਪਣੀ ਜ਼ਿੰਦਗੀ ਵਿੱਚ ਕਰਮ ਹੀ ਕਿੱਕਰ ਦੇ ਬੀਜ ਦੇ ਕੀਤੇ, ਕੰਡਿਆਂ ਵਾਲਾ ਕੰਮ ਤੂੰ ਕੀਤਾ, ਤੇ ਤੂੰ ਕੀ ਆਸ ਕਰਨਾ ਕਿ ਮੈਨੂੰ ਇਹਦੇ ਤੋਂ ਫੁੱਲ ਫਲ ਰਸਦਾਇਕ ਮਿਲ ਜਾਣਗੇ? ਬਾਬਾ ਸਾਹਿਬ ਦੇ ਬੋਲ ਨੇ, ਜੇ ਸਾਰੀ ਜ਼ਿੰਦਗੀ ਉੱਨ ਕੱਤੀ ਸੂਤ ਕੱਤਿਆ ਅਤੇ ਮੰਗਣਾ ਮੈਨੂੰ ਰੇਸ਼ਮ ਦੇ ਕੱਪੜੇ ਮਿਲ ਜਾਣ, ਜੋ ਕੱਤਿਆ ਪਾ ਉਹ ਹੰਡਾ ਉਹ, ਜੋ ਬੀਜਿਆ ਅਤੇ ਖਾ ਉਹ। ਸੱਚ ਇਹ ਜੇ ਜਿਹੋ ਜਿਹਾ ਕਰਮ ਅਸੀਂ ਕਰਨੇ ਹਾਂ, ਜੇ ਵੇਖੀ ਕਾਰ ਕਮਾਈਏ ਉਹ ਕੁਝ ਫਲ ਮਿਲਣਾ। ਬਾਬਾ ਸਾਹਿਬ ਦੇ ਬੋਲ ਨੇ, ਕਹਿਣ ਲੱਗੇ ਲੋੜ ਹੈ ਦਾਖ ਬਿਜੂਰੀਆਂ, ਕਿੱਕਰ ਬੀਜੈ ਜੱਟ, ਖੰਡ ਹੈ ਉਨ ਕਤਾਏ ਦਾ ਪੈਂਦਾ ਲੋੜ ਹੈ ਪੱਟ। ਪਾਨ ਨੂੰ ਤੂੰ ਮੰਗ ਰਿਹਾ ਹੈ ਰੇਸ਼ਮ, ਕੱਤਦਾ ਤੂੰ ਪਿਆ ਹੈ ਉਨ, ਜਿਹੋ ਜਿਹਾ ਬੀਜਿਆ ਉਹ ਕੁਝ ਖਾ। ਮੇਰੀ ਇੱਥੇ ਬੇਨਤੀ ਹੈ, ਜੇ ਬੰਦਗੀ ਦਾ ਬੀਜ ਬੀਜੋਗੇ ਤਾਂ ਫਲ ਬੰਦਗੀ ਦਾ ਮਿਲੇਗਾ, ਜੇ ਭਲੇ ਦਾ ਬੀਜ ਬੀਜੋਗੇ ਸੱਚ ਇਹ ਵੇ ਫਲ ਭਲੇ ਦਾ ਮਿਲੇਗਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਦੇਖ ਫਲ ਤੇ ਵੇਖੋ ਪਾਈਐ, ਜੇ ਵੇਖੀ ਕਾਰ ਕਮਾਈਐ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਜਦਾ ਦੱਦੈ ਦੋਸ਼ ਨਾ ਦਿਉ ਕਿਸੈ, ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਫਲ ਤੇ ਵੇਖੋ ਪਾਈਐ, ਜੇ ਵੇਖੀ ਕਾਰ ਕਮਾਈਐ। ਫਿਰ ਮਹਾਰਾਜ ਉਸੇ ਸ਼ਬਦ ਨੂੰ ਦੁਹਰਾ ਰਹੇ ਨੇ, ਜੇ ਹੋਵੇ ਪੂਰਬ ਲਿਖਿਆ। ਪਿਆਰਿਓ, ਜੇ ਮਸਤਕ ਦੇ ਭਾਗ ਲਿਖੇ ਹੋਣ ਫਿਰ ਜਿਨ ਸੱਚ ਪੱਲੇ ਹੋਵੇ ਉਹਨਾਂ ਦੀ ਧੂੜ ਤਾਂ ਹੀ ਨਸੀਬ ਹੁੰਦੀ ਹੈ। ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈਐ। ਸਤਿਗੁਰੂ ਜੀ ਨੇ ਤਾਂ ਹੀ ਬਾਣੀ ਵਿੱਚ ਬਚਨ ਕੀਤੇ ਕਿ ਸਾਧੂ ਮੱਜਨ ਧੂੜ ਖੇ ਸਾਈਂ ਥੀਏ ਕਿਰਪਾਲ। ਜੇ ਸਾਈਂ ਕਿਰਪਾਲੂ ਹੋ ਜਾਏ ਤਾਂ ਫਿਰ ਸਾਧੂ ਦੇ ਚਰਨਾਂ ਦੀ ਧੂੜ ਦਾ ਇਸ਼ਨਾਨ ਮਿਲਦਾ ਹੈ। ਸਾਹਿਬ ਕਹਿ ਰਹੇ ਨੇ ਕਿ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈ ਹੈ, ਉਹਨਾਂ ਦੇ ਚਰਨਾਂ ਦੀ ਧੂੜ ਮਿਲਦੀ ਏ। ਅਖੀਰ 'ਤੇ ਮਤ ਥੋੜ੍ਹੀ ਸੇਵ ਗਵਾਈ ਹੈ। ਕਈ ਵਾਰੀ ਕਈ ਬੰਦੇ ਫਿਜ਼ੀਕਲ ਵਰਕ ਬੜਾ ਕਰਦੇ ਨੇ, ਸੇਵਾ ਬੜੀ ਕਰਦੇ ਨੇ, ਪਰ ਜਦੋਂ ਅਕਲ ਨਾ ਹੋਵੇ, ਮਤ ਥੋੜ੍ਹੀ ਹੋਵੇ, ਬੰਦੇ ਦੀ ਸੇਵਾ ਵੀ ਨਿਫਲ ਚਲੀ ਜਾਂਦੀ ਹੈ, ਉਹ ਆਪਣੀ ਸੇਵਾ ਵੀ ਗਵਾ ਬੈਠਦੇ ਨੇ। ਥੋੜ੍ਹੀ ਮਤ ਵਾਲੇ ਫਿਜ਼ੀਕਲ ਕੰਮ ਬੜਾ ਕਰਦੇ ਨੇ ਪਰ ਨਿੰਦਿਆ ਕਰ ਕਰਕੇ ਸੇਵਾ ਵੀ ਗਵਾ ਜਾਂਦੀ ਹੈ। ਜਿਵੇਂ ਸਤਿਗੁਰੂ ਨੇ ਬਚਨ ਕੀਤੇ ਅਤੇ ਫੁਰਮਾਇਆ ਕਿ ਤੈ ਨਰ ਕਿਆ ਪੁਰਾਣ ਸੁਣ ਕੀਨਾ, ਅੰਨ ਪਾਵਨੀ ਭਗਤ ਨਾ ਉਪਜੀ, ਭੁੱਖੇ ਦਾਨ ਨਾ ਦੀਨਾ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਕਤੇ ਨੀ ਛੂਟੀ, ਨੇਫਲ ਪਈ ਸਭ ਸੇਵਾ, ਮਤ ਥੋੜ੍ਹੀ ਸੇਵ ਗਵਾਈ ਹੈ। ਇਸ ਹਜ਼ੂਰ ਦੀ ਦਸਵੀਂ ਪੌੜੀ ਨਾਲ ਸ਼ਲੋਕ ਕੂੜ ਦੀ ਪਾਲ ਟੁੱਟ ਜਾਏ, ਸੱਚ ਪੱਲੇ ਵਿੱਚ ਆ ਜਾਏ, ਪ੍ਰਭੂ ਭਗਤੀ ਵਿੱਚ ਲੀਨ, ਉਹਨਾਂ ਦੇ ਚਰਨਾਂ ਦੀ ਖਾਕ ਮਿਲ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।